सतनाम श्री वाहे गुरु साहेब जी सूरठ महला पंजवा चरण कमल से जागा मन लीना से जान प्रपत अगाई गुण अमोल जिस हृदय नावसया ते नार प्रसन्न त्रिखाई चरण कमल से जागा मन लीना से जन त्रिपत अगाई गुण अमोल जिस हृदय न वसिया ते नार त्रिसन त्रिखाई हर आराधे अरोग अनदाई जिसनो विसर मेरा राम सनेही तिस लाख बेदन जान आई रहाओ जे नर ओट गही प्रभ तेरी से सुखी प्रभ सरणे जे नर बिसरिया पुरख विदाता ते दुखिया मैं गणने जे गुरमान प्रभु लिव लाई ते महा आनंद रस करिया जे प्रभु बिसार गुरदेव बेमुखाई नरक कोर मह परिया जित को लाया तित ही लागा तैसो ही वर तारा नानक सह पकरी संतन की हृदय भये मगन चरनारा जित को लाया तित ही लगा तैसो ही वर तारा नानक सह पकरी संतन की हृदय भये मगन चरनारा
वाहिगुरु जी का खालसा वाहिगुरु जी की फतेह। परम सम्मान योग सतगुरां दी साजी नवाजी होई गुरु का खास रूप गुरु खालसा साध संगत जी बड़भागे हो चवर शतर तखत मालक गुरता गद्दी ते सुभाए मान सतगुरु गरीब नवाज गुरु सतगुरु साहिब श्री गुरु ग्रंथ साहिब जी महाराज जी की पवित्र सचखंड संगत अंदर सचखंड श्री हरिमंदर साहिब तो समुची कायनात के लिए सांझा उपदेश मुख बात के रूप में जो अमृत वेले बख्शिश हो तिसनी विचार सरवण करने के लिए गुरद्वारा दीवान हाल मंजी साहिब विखे जिथे दूरों नेड़े चल के आप संगत पुजे देश विदेश राही इतने घर बैठ के चैनल माध्यम राही भी सरवण कर रहे हो बड़भागे हो सतगुरु धन गुरु अर्जन देव साहब जी महाराज ने तृप्त कर ਅੱਜ ਦਾ ਇਹ ਪਵਿੱਤਰ ਮੁੱਖ ਵਾਕ ਸੂਰਤ ਰਾਗ ਦੇ ਵਿੱਚੋਂ ਬਖਸ਼ਿਸ਼ ਕੀਤਾ ਹੈ। ਇਸ ਪਵਿੱਤਰ ਮੁੱਖ ਵਾਕ ਨੂੰ ਸਤਿਗੁਰੂ ਜੀ ਨੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਅੰਗ 612 ਤੋਂ ਲੈ ਕਰਕੇ 613 ਤੱਕ ਅੰਕਿਤ ਕੀਤਾ ਹੈ। ਇਸ ਪਾਵਨ ਸ਼ਬਦ ਦੇ ਅੰਦਰ ਨਾਮ ਜਪਣ ਦਾ ਕੀ ਫਲ ਹੈ ਤੇ ਨਾਮ ਨੂੰ ਵਿਸਾਰਨ ਦੇ ਨਾਲ ਕੀ ਦੁੱਖ ਹੈ, ਇਹ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਇਸ ਪਾਵਨ ਸ਼ਬਦ ਦੇ ਵਿਚਾਰ ਸਰਵਣ ਕਰਨ ਤੋਂ ਪਹਿਲਾਂ ਚਿੱਤ ਦੀਆਂ ਵਿਰਤੀਆਂ ਨੂੰ ਇਕਾਗਰ ਕਰੀਏ। ਇਕਾਗਰਤਾ ਬਣਾਉਣ ਦੇ ਲਈ ਗੁਰੂ ਬਖਸ਼ਿਆ ਗੁਰਮੰਤਰ ਸਾਰੀ ਸੰਗਤ ਰਸਨਾ ਤੋਂ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਫਿਰ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਠ ਮਹੱਲਾ ਪੰਜਵਾ, ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇਜਨ ਤ੍ਰਿਪਤ ਅਗਾਈ।
ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਜਾ ਕਾ ਜਿਸ ਦਾ ਮਨ ਪ੍ਰਭੂ ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਵਿੱਚ ਲੀਨ ਹੋ ਗਿਆ ਹੈ, ਭਾਵ ਜਿਸ ਦਾ ਮਨ ਜਿਸ ਦੀ ਸੁਰਤੀ ਇਹ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਲੀਨ ਹੋ ਗਈ ਹੈ, ਉਹ ਕਨੈਕਟ ਹੋ ਗਈ ਹੈ। ਹੁਣ ਇੱਥੇ ਜਗਿਆਸੂ ਦਾ ਸਵਾਲ ਹੋਵੇਗਾ, ਚਰਨ ਕਿਹੜੇ ਨੇ? ਜਦੋਂ ਆਪਾਂ ਚਰਨਾਂ ਬਾਬਤ ਵਿਚਾਰ ਕਰਦੇ ਹਾਂ, ਚਰਨ ਕਿਸ ਦਾ ਹੈ, ਕਿਸ ਦੇ ਚਰਨਾਂ ਦਾ ਧਿਆਨ ਧਰੀਏ, ਤਾਂ ਪਾਵਨ ਸਤਿਗੁਰੂ ਜੀ ਦੀ ਬਾਣੀ ਦੇ ਵਿੱਚ ਸਾਨੂੰ ਉਪਦੇਸ਼ ਮਿਲਦਾ ਹੈ ਕਿ ਵਾਹਿਗੁਰੂ ਸਰਗੁਣ ਤੇ ਨਿਰਗੁਣ ਹੈ। ਨਿਰਗੁਣ ਆਪ ਸਰਗੁਣ ਵੀ ਉਹੀ ਕਲਾ ਧਾਰ ਜਿਨ ਸਗਲੇ ਲੋਕ, ਉਹ ਆਪ ਹੀ ਆਪਣੇ ਪਿਆਰਿਆਂ ਦੇ ਉਧਾਰ ਲਈ, ਆਪਣੇ ਭਗਤਾਂ ਦੇ ਕਾਰਜ ਸਵਾਰਨ ਲਈ ਨਿਰਗੁਣ ਤੋਂ ਸਰਗੁਣ ਸਰੂਪ ਧਾਰਨ ਕਰਦਾ। ਸਮੇਂ ਸਮੇਂ ਜਿਵੇਂ ਬਾਣੀ ਦਾ ਵਚਨ ਸਤਿਜਗਤਾ ਮਾਣਿਓ ਛਲਿਓ ਬਾਲ ਬਾਵਨ ਭਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ ਕਹਾਇਓ, ਵਾਪਰ ਤੈ ਮਾਣਿਓ ਸਤਿਗੁਰੂ ਮਹਾਰਾਜ ਨੇ ਇਹ ਸਾਰੇ ਯੁੱਗਾਂ ਦਾ, ਸਤਿਯੁਗ ਦਾ, ਤ੍ਰੇਤੇ ਦਾ, ਦੁਆਪਰ ਦਾ, ਕਲਯੁਗ ਦਾ ਜ਼ਿਕਰ ਕੀਤਾ। ਜਿੱਥੇ ਸਿੱਖੀ ਦੀ ਵਿਚਾਰ ਹੈ, ਆਪ ਨਾਰਾਇਣ ਕਲਾ ਧਾਰ ਜਗ ਮਹਿ ਪਰਵਰੇ, ਇਹ ਨਿਰਾਕਾਰ ਅਕਾਲ ਪੁਰਖ ਵਾਹਿਗੁਰੂ ਨੇ ਜਗਤ ਜੀਆਂ ਦੀ ਪੁਕਾਰ ਸੁਣ ਕੇ, ਸੁਣੀ ਪੁਕਾਰ ਵਪਾਰ ਪ੍ਰਭ ਗੁਰੂ ਨਾਨਕ ਜਗ ਮਾਹ ਬਿਠਾਇਆ। ਧਰਤੀ ਦੀ ਪੁਕਾਰ ਸੁਣੀ ਕਲ ਮਲ ਹੋਈ, ਮੇਗਨੀ ਅਰਦਾਸ ਕਰੇ ਲਿਵ ਲਾਏ, ਪਾਪਾਂ ਨਾਲ ਦੁਖੀ ਹੋਈ ਨਿਗਰਦੀ ਹੋਈ ਧਰਤੀ ਨੇ ਅਰਦਾਸਾਂ ਕੀਤੀਆਂ, ਤਾਂ ਉਹ ਨਿਰਗੁਣ ਬ੍ਰਾਹਮਣੇ ਬੇਨਤੀ ਸੁਣ ਕੇ ਸਾਕਾਰ ਰੂਪ ਸਰਗੁਣ ਸਰੂਪ ਗੁਰੂ ਨਾਨਕ ਰੂਪ ਧਾਰਿਆ, ਜੋਤ ਰੂਪ ਹਰਿਆਤ ਗੁਰੂ ਨਾਨਕ ਕਹਾਏ। ਫਿਰ ਗੁਰੂ ਨਾਨਕ ਤੋਂ ਬਾਅਦ ਤਾਤੇ ਅੰਗਦ ਭਇਓ, ਤੱਤ ਸਿਉ ਤੱਤ ਮਿਲਾਇਓ, ਫਿਰ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਤੁਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮ ਹੈ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਪਿੱਛੋ ਨਾਇਓ। ਪੰਜ ਪਿਆਲੇ ਪੰਜ ਪੀਰ ਸਠਨ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ। ਪੁੱਛਣ ਸਿੱਖ ਅਰਦਾਸ ਕਰ ਸੇ ਮਹਿਲਾ ਤੱਕ ਦਰਸ ਨਿਹਾਰੀ, ਜ ਜੁਗ ਜੁਗ ਸਤਿਗੁਰ ਧਰੇ ਅਵਤਾਰੀ। ਦਸ ਗਾਮੀ ਸਤਿਗੁਰੂ ਜੀ ਨੇ ਸਰਗੁਣ ਸਰੂਪ ਦੇ ਵਿੱਚ ਧਾਰਨ ਕੀਤੇ। ਫਿਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਸਾਂ ਜਾਮਿਆਂ 'ਚ ਵਰਤ ਕੇ ਸਿੱਖ ਨੂੰ ਸ਼ਬਦ ਦੇ ਨਾਲ ਲਾਇਆ, ਆਗਿਆ ਭਈ ਅਕਾਲ ਕੀ ਤਰੀ ਚਲਾਇਓ, ਪੰਥ ਸਭ ਸਿੱਖਣ ਤੇ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਤਰਗਤ ਗੁਰਾਂ ਕੀ ਦੇ। ਦਸਾਂ ਪਾਤਸ਼ਾਹੀਆਂ ਦਾ ਪ੍ਰਤੱਖ ਸਰੂਪ ਧੰਨ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ਼ਬਦ ਗੁਰੂ ਦੇ ਨਾਲ ਲਾਇਓ ਹੈ। ਭਾਵ ਇੱਕੋ ਨਿਰਗੁਣ ਬ੍ਰਹਮ, ਦੂਸਰਾ ਉਸੇ ਦੇ ਦਸੇ ਜਾਮੇ ਸਰਗੁਣ ਸਰੂਪ, ਤੀਸਰਾ ਸ਼ਬਦ ਰੂਪ। ਤੀਨ ਰੂਪ ਹੈ ਮੋਹਿਤ ਸੁਣੋ ਨੰਦ ਚਿੱਤ ਲਾਏ। ਭਾਈ ਨੰਦ ਲਾਲ ਨੂੰ ਤਿੰਨ ਰੂਪ ਦੱਸੇ ਮਹਾਰਾਜ ਨੇ। ਇਹ ਤਿੰਨਾਂ ਦੇ ਚਰਨਾਂ ਦੇ ਬਾਬਤ ਜਦੋਂ ਵਿਚਾਰ ਆਉਂਦੀ ਹੈ, ਜਦੋਂ ਤਾਂ ਆਪਾਂ ਵਿਚਾਰ ਕਰਦੇ ਹਾਂ ਸਰਗੁਣ ਸਰੂਪ ਦੀ, ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਦੀ, ਗੁਰੂ ਅੰਗਦ ਦੇਵ ਸਾਹਿਬ ਜੀ ਦੇ ਚਰਨਾਂ ਦਾ ਧਿਆਨ, ਭਾਈ ਗੁੰਡੇ ਦਾ ਇਤਿਹਾਸ ਆਉਂਦਾ ਵੀ ਕਾਬਲ ਦੀ ਧਰਤੀ ਤੇ ਪ੍ਰਚਾਰ ਕਰਨ ਲਈ ਸਤਿਗੁਰਾਂ ਨੇ ਭੇਜਿਆ। ਕਿੱਥੇ ਕਾਬਲ ਦੀ ਧਰਤੀ ਤੇ ਭਾਈ ਗੁੰਡਾ, ਕਿੱਥੇ ਇੱਥੇ ਪੰਜਾਬ ਦੇ ਵਿੱਚ ਸਤਿਗੁਰੂ ਜੀ, ਉੱਥੇ ਕਾਬਲ ਦੀ ਧਰਤੀ ਤੋਂ ਬੈਠਾ ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਧਰੀ ਬੈਠਾ ਹੈ। ਇੱਧਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਚੌਂਕੜੇ ਵਿੱਚ ਨੇ, ਲਾਂਗਰੀ ਨੇ ਕਿਹਾ ਮਹਾਰਾਜ ਪ੍ਰਸ਼ਾਦਾ ਤਿਆਰ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹਾਲੇ ਅਸੀਂ ਉੱਠ ਨਹੀਂ ਸਕਦੇ। ਤਵਾ ਰਹੀ ਗੁਰੂ ਖਾਲਸਾ ਦੇ ਵਿੱਚ ਜ਼ਿਕਰ ਆਉਂਦਾ, ਕੁਝ ਘੜੀਆਂ ਬੀਤਣ ਤੋਂ ਬਾਅਦ ਲਾਂਗਰੀ ਨੇ ਫਿਰ ਬੇਨਤੀ ਕੀਤੀ, ਮਹਾਰਾਜ ਨਿਯਮ ਪਹਿਲੋਂ ਆਪ ਭੋਗ ਲਾਉਣੇ ਹੋ, ਫਿਰ ਸਾਰੀ ਸੰਗਤ ਪ੍ਰਸ਼ਾਦਾ ਛਕਦੀ ਹੈ, ਪੰਗਤਾਂ ਲੱਗਦੀਆਂ, ਭੋਜਨ ਤਿਆਰ ਹੈ, ਸੰਗਤਾਂ ਭੋਜਨ ਉਡੀਕ ਰਹੀਆਂ, ਮਹਾਰਾਜ ਆਪ ਜੀ ਭੋਗ ਲਾਓ। ਮਹਾਰਾਜ ਫਿਰ ਅਡੋਲ ਬੈਠੇ ਰਹੇ। ਕੁਝ ਸਮਾਂ ਫਿਰ ਬਤੀਤ ਹੋਇਆ, ਦੁਪਹਿਰ ਦਾ ਸਮਾਂ ਹੋਇਆ ਹੈ, ਸਵੇਰ ਦਾ ਕਿਸੇ ਨੂੰ ਭੋਜਨ ਨਹੀਂ ਸੱਜਿਆ, ਨਾ ਸਤਿਗੁਰਾਂ ਨਾ ਸੰਗਤ ਨੇ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਲਾਂਗਰੀ ਨੇ ਤੀਸਰੀ ਵਾਰ ਫਿਰ ਬੇਨਤੀ ਕੀਤੀ। ਮਹਾਰਾਜ ਕਹਿਣ ਲੱਗੇ, ਭਾਈ ਗੁਰਸਿੱਖਾ, ਅਸੀਂ ਹਾਲੇ ਉੱਠ ਨਹੀਂ ਸਕਦੇ। ਕਹਿਣ ਲੱਗਿਆ, ਮਹਾਰਾਜ ਆਪ ਜੀ ਉੱਠ ਕਿਉਂ ਨਹੀਂ ਸਕਦੇ? ਮਹਾਰਾਜ ਕਹਿਣ ਲੱਗੇ, ਕਾਬਲ ਦੀ ਧਰਤੀ ਤੇ ਮੇਰਾ ਅਨੰਨ ਸਿੱਖ, ਮੇਰਾ ਪ੍ਰਾਣਾ ਤੋਂ ਪਿਆਰਾ ਸਿੱਖ ਭਾਈ ਗੋਂਦਾ ਉੱਥੇ ਸਮਾਧੀ ਵਿੱਚ ਬੈਠਾ, ਸਾਡੇ ਚਰਨਾਂ ਦੇ ਧਿਆਨ ਧਾਰੀ ਬੈਠਾ ਗਾ। ਉਹਨੇ ਸਾਡੇ ਇਸੇ ਸਰੂਪ ਦਾ, ਇਸੇ ਤਰ੍ਹਾਂ ਚੌਂਕੜਾ ਲਾਏ ਹੋਇਆਂ ਦਾ, ਚਰਨਾਂ ਦਾ ਧਿਆਨ ਧਾਰਿਆ ਹੋਇਆ। ਧਿਆਨ ਦੁਆਰਾ ਉਹਨੇ ਕਾਬਲ ਤੋਂ ਸਾਡੇ ਚਰਨ ਪਕੜੇ ਹੋਏ ਨੇ। ਜੇ ਅਸੀਂ ਚੌਂਕੜਾ ਖੋਲਾਂਗੇ, ਸਾਡੇ ਚਰਨ ਹਿੱਲਣਗੇ ਤੇ ਭਾਈ ਗੋਂਦੇ ਦਾ ਧਿਆਨ ਟੁੱਟ ਜਾਵੇਗਾ, ਉਹਨੂੰ ਖੇਦ ਹੋਵੇਗਾ। ਸਾਰੀ ਸੰਗਤ ਹੈਰਾਨ ਹੋ ਗਈ ਵੀ ਕਿੱਥੇ ਕਾਬਲ, ਕਿੱਥੇ ਪੰਜਾਬ ਦੀ ਧਰਤੀ, ਉੱਥੋਂ ਸਿੱਖ ਨੇ ਧਿਆਨ ਨਾਲ ਚਰਨ ਪਕੜੇ ਹੈ, ਇੱਥੇ ਮਹਾਰਾਜ ਦੇ ਚਰਨ ਫੜੇ ਹੋਏ ਕਿਵੇਂ? ਕੁੱਝ ਸਿੱਖਾਂ ਨੇ ਮਨ 'ਚ ਵਿਚਾਰ ਰੱਖੀ, ਕੁਝ ਸਮੇਂ ਬਾਅਦ, ਕਿਉਂਕਿ ਸੰਗਤਾਂ ਕੋਈ ਮਹੀਨੇ ਬਾਅਦ, ਕੋਈ ਦੋ ਮਹੀਨਿਆਂ ਬਾਅਦ, ਨਹੀਂ ਤਾਂ ਸੰਗਤਾਂ ਸਾਲ ਸਮਾਹੀ ਤਾਂ ਹਰ ਕੋਈ ਗੁਰਸਿੱਖ ਦੀਵਾਲੀ ਤੇ ਆ ਕੇ, ਵਿਸਾਖੀ ਤੇ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੀਆਂ। ਜਦੋਂ ਭਾਈ ਗੁੰਡਾ ਕਾਬਲ ਤੇ ਸੰਗਤ ਦੇ ਜਥੇ ਸਮੇਤ ਆਇਆ ਤਾਂ ਸੰਗਤਾਂ ਨੇ ਦਿਨ ਤਰੀਕ ਪੁੱਛੇ ਉੱਥੋਂ ਦੀ ਸੰਗਤ ਨੂੰ, ਤਾਂ ਹੈਰਾਨ ਹੋ ਗਏ ਕਿ ਸੰਗਤਾਂ ਨੇ ਦੱਸਿਆ ਵੀ ਹਾਂ, ਉਸ ਦਿਨ ਭਾਈ ਗੁੰਡਾ ਵੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੰਧਿਆ ਦੇ ਇੱਕ ਸਮੇਂ ਤੱਕ ਸਮਾਧੀ ਵਿੱਚ ਬੈਠੇ ਰਹੇ। ਇਹ ਹੈ ਧਿਆਨ, ਸਤਿਗੁਰੂ ਸਰਗੁਣ ਸਰੂਪ ਦੇ ਚਰਨ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨਿਰਗੁਣ ਦੇ ਚਰਨ ਕਿਹੜੇ ਨੇ? ਕਿਉਂਕਿ ਨਿਰਗੁਣ ਤਾਂ ਚੱਕਰ ਚੇਨ ਅਰ ਵਰਣ ਜਾਤ ਅਰ ਪਾਤ ਮਹਿਮ ਜੇ ਰੂਪ ਰੰਗ ਅਰ ਰੇਖ ਭੇਖ ਕਹਿ ਨਾ ਸਕਤ ਕੇ, ਉਹਦਾ ਅਚਾਨਕ ਮੂਰਤ ਅਨਭਉ ਪ੍ਰਕਾਸ਼, ਉਹਦਾ ਐਸਾ ਚਰੂਪ ਉਹਦਾ ਨਾ ਰੂਪ ਨਾ ਰੇਖ ਨਾ ਰੰਗ ਕੇਸ਼, ਤ੍ਰਿਗੁਣ ਤੇ ਪ੍ਰਾਪਤ ਹਨ ਉਹਦਾ ਨਾ ਕੋਈ ਸਰੀਰ ਹੈ ਨਾ ਕੋਈ ਰੂਪ ਹੈ ਨਾ ਕੋਈ ਰੰਗ ਹੈ ਨਾ ਕੋਈ ਚਿੱਤਰ ਹੈ, ਉਹਦੇ ਚਰਨ ਕਿਹੜੇ ਨੇ? ਤੂੰ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਪਾਵਨ ਬਾਣੀ ਚਿੱਤ ਚਰਨ ਨਾਮ, ਸ਼ਬਦ ਦੇ ਚਰਨ ਸ਼ਬਦ ਗੁਰੂ ਦੇ ਚਰਨ ਹਿਰਦਾ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਣ ਦਿਓ ਪਾਲ, ਸ਼ਬਦ ਰੂਪੀ ਨਾਮ ਰੂਪੀ ਚਰਨ, ਕਿਉਂਕਿ ਸਤਿਗੁਰੂ ਜੀ ਨੇ ਸਿੱਖ ਨੂੰ ਸਰੀਰ ਨੂੰ ਨਹੀਂ ਪ੍ਰਦਾਨ ਕੀਤਾ, ਸ਼ਬਦ ਗੁਰੂ ਸੁਰਤ ਧੰਨ ਚੇਲਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁਰਤੇ ਨੂੰ ਸਿੱਖ ਕਿਹਾ ਗਾ, ਸ਼ਬਦ ਦਾ ਧਿਆਨ ਧਾਰਨਾ ਸਿੱਖ ਨੇ, ਹੋਰ ਕਿਸੇ ਮੂਰਤੀ ਦਾ ਹੋਰ ਕਿਸੇ ਵਸਤੂ ਦਾ ਧਿਆਨ ਸਿੱਖ ਨੇ ਨਹੀਂ ਧਾਰਨਾ, ਗੁਰੂ ਦੇ ਚਰਨਾਂ ਦਾ ਹੀ ਧਿਆਨ ਧਾਰਨਾ ਹੈ। ਧਿਆਨ ਧਾਰਨ ਬਾਬਤ ਵੀ ਕਈ ਗੁਰਮੁਖਾਂ ਜਗਿਆਸੂਆਂ ਦੇ ਬੜੇ ਸਵਾਲ ਹੁੰਦੇ ਆ, ਕਈ ਪੁੱਛਦੇ ਆ ਵੀ ਧਿਆਨ ਨਹੀਂ ਟਿਕਦਾ, ਧਿਆਨ ਕਿਵੇਂ ਲੱਗੇਗੀ? ਗੁਰਮੁਖਾਂ ਨੇ ਪੁਸਤਕਾਂ ਦੇ ਵਿੱਚ ਬੜੇ ਜ਼ਿਕਰ ਕੀਤੇ ਆ, ਅਭਿਆਸੀਆਂ ਤੋਂ ਸੁਣਿਆ, ਕਿਸੇ ਰਾਜੇ ਕੋਲ ਕਿਸੇ ਜਗਿਆਸੂ ਨੇ ਆ ਕੇ ਸਵਾਲ ਕੀਤਾ, ਜਨਕ ਰਾਜੇ ਜੈਸਾ ਰਾਜਾ ਸੁਣੀਦਾ ਸੀ ਕਿ ਤੁਸੀਂ ਬੜੇ ਕਮਾਈ ਵਾਲੇ ਹੋ, ਬੜੇ ਸਾਧਨਾ ਵਾਲੇ ਹੋ, ਬੜੇ ਬੰਦਗੀ ਵਾਲੇ ਸੁਣੀਦੇ ਹੋ, ਇੰਨੇ ਰਾਜ ਭਾਗ ਦੇ ਠਾਠ ਵਾਠ ਦੇ ਵਿੱਚ ਤੁਹਾਡਾ ਧਿਆਨ ਕਿਵੇਂ ਨਾਮ 'ਚ ਟਿਕਦਾ ਹੈ? ਤੁਸੀਂ ਕਿਵੇਂ ਨਿਰਲੇਪ ਰਹਿਣੇ ਹੋ ਮਾਇਆ ਤੋਂ? ਇਹ ਸਾਰੇ ਰਾਜ ਭਾਗ ਦੇ ਕਾਰਜ ਕਰਦਿਆਂ ਦਾ ਨਿਰਲੇਪ ਰਹਿਣਾ ਬੜਾ ਔਖਾ, ਨਾਮ ਧਿਆਨ ਲਾਉਣਾ ਬੜਾ ਔਖਾ ਹੈ, ਕਿਉਂਕਿ ਸਤਿਗੁਰੂ ਦਾ ਵੀ ਸਾਨੂੰ ਇਹੋ ਹੁਕਮ ਆ ਨਾ ਵੀ ਹੱਥਾਂ ਪੈਰਾਂ ਨਾਲ ਕੰਮ ਕਰਦਿਆਂ ਕਰਦਿਆਂ ਨਾਮ 'ਚ ਸੁਰਤ ਰੱਖਣੀ ਹੈ, ਕੰਮ ਕਾਰ ਨਹੀਂ ਛੱਡਣਾ, ਕਿਰਤ ਨਹੀਂ ਸਿੱਖ ਨੇ ਛੱਡਣੀ, ਸਿੱਖ ਨੇ ਵਿਹਲਣ ਨਹੀਂ ਬਣਨਾ, ਕਿਰਤ ਕਰਕੇ ਖਾਣੀ ਹੈ। ਹਾਥ ਪਾਉ ਕਰ ਕਾਮ ਸਭ ਚੇਤ ਨਿਰੰਜਨ ਨਾਲ, ਇਹ ਉਪਦੇਸ਼ ਦਿੱਤਾ ਸਾਨੂੰ। ਕਹਿਣ ਲੱਗੇ ਰਾਜਨ ਤੁਹਾਡੇ ਬਾਬਤ ਸੁਣਿਆ ਵੀ ਬੜਾ ਤੁਹਾਡਾ ਧਿਆਨ ਪ੍ਰਪੱਕ ਹੈ, ਤੁਹਾਡਾ ਧਿਆਨ ਕਿਵੇਂ ਲੱਗ ਸਕਦਾ? ਸਾਨੂੰ ਯਕੀਨ ਨਹੀਂ ਆਉਂਦਾ। ਉਹ ਜਗਿਆਸੂ ਨੂੰ ਰਾਜਨ ਕਹਿਣ ਲੱਗਿਆ, ਤੁਸੀਂ ਅੱਜ ਦਾ ਦਿਨ ਸਾਡੇ ਕੋਲ ਰੁਕੋ, ਰਾਤਰੀ ਰਹੋ, ਸਵੇਰੇ ਤੁਸੀਂ ਇਸ਼ਨਾਨ ਪਾਣ ਕਰਕੇ ਆਉਣਾ ਦਰਬਾਰ 'ਚ, ਤੁਹਾਨੂੰ ਧਿਆਨ ਦੀ ਜੋਤੀ ਦੱਸਾਂਗੇ। ਉਹਦੇ ਰਹਿਣ ਦਾ ਪ੍ਰਬੰਧ ਕੀਤਾ, ਰਾਤ ਕੱਟਣ ਲਈ ਉਹਨੂੰ ਕਮਰਾ ਦਿੱਤਾ ਗਿਆ, ਜਿਹੜਾ ਕਹਿੰਦੇ ਕਮਰਾ ਦਿੱਤਾ ਉਹ ਬੜਾ ਵਿਲੱਖਣ। ਰਾਜੇ ਨੇ ਐਸੀ ਜੋਤੀ ਵਰਤੀ ਜਿੱਥੇ ਉਹਨੇ ਸੌਣਾ ਸੀ ਉਹ ਕਮਰਾ ਬੜਾ ਛੋਟਾ ਜਿਹਾ, ਕੇਵਲ ਉਹਦੇ ਵਿੱਚ ਇੱਕ ਮਨੁੱਖ ਲੇਟ ਹੀ ਸਕਦਾ, ਖੜਾ ਵੀ ਨਹੀਂ ਹੋ ਸਕਦਾ, ਆਸੇ ਪਾਸੇ ਵੀ ਨਹੀਂ ਹੋ ਸਕਦਾ, ਜਿੱਥੇ ਲੇਟਿਆ ਉਹਨੀ ਵੀ ਜਗ੍ਹਾ ਬਸ। ਉਹ ਥੱਕਿਆ ਹੋਇਆ ਸੀ ਸਾਰੇ ਦਿਨ ਦਾ, ਮਹਿਲ ਮਾੜੀਆਂ ਨੂੰ ਦਿਖਾਈਆਂ ਸਾਰੀਆਂ, ਹੰਭਿਆ ਹੋਇਆ, ਜਦੋਂ ਆ ਕੇ ਬਿਸਤਰ ਤੇ ਲੇਟਿਆ ਤਾਂ ਜਦੋਂ ਲੇਤਰ ਖੋਲ ਕੇ ਤਾਂ ਛੱਤ ਵੱਲ ਵੇਖਿਆ, ਇੱਕਦਮ ਤਰਾਹ ਨਿਕਲ ਗਿਆ। ਕੀ ਵੇਖਦਾ? ਛੱਤ ਦੇ ਉੱਪਰੋਂ ਇੱਕ ਸੂਤ ਦਾ ਕੱਚਾ ਧਾਗਾ ਲਟਕ ਰਿਹਾ, ਉਹਦੇ ਨਾਲ ਨੰਗੀ ਤਿੱਖੀ ਤਲਵਾਰ ਬੰਨ੍ਹੀ ਹੋਈ ਹੈ। ਉਹ ਦੇਖ ਕੇ ਜਦੋਂ ਉੱਠਣ ਲਈ ਬਾਹਰ ਨੂੰ ਝਾਕਿਆ ਤਾਂ ਬਾਹਰਲਾ ਬੂਹਾ ਬਾਹਰੋਂ ਬੰਦ ਕੀਤਾ ਜਾ ਚੁੱਕਿਆ। ਸਾਰੀ ਰਾਤ ਛੱਤ ਵੱਲ ਵੇਖਦਾ ਰਿਹਾ ਕਿ ਕਿਤੇ ਸੂਤ ਦਾ ਧਾਗਾ ਟੁੱਟ ਨਾ ਜਾਵੇ, ਤਲਵਾਰ ਟੁੱਟ ਕੇ ਮੇਰੇ ਉੱਤੇ ਨਾ ਡਿੱਗ ਪਵੇ। ਜੇ ਧਾਗਾ ਟੁੱਟ ਗਿਆ ਤਲਵਾਰ ਡਿੱਗ ਪਈ, ਮੇਰੀ ਮੌਤ ਹੋ ਜਾਣੀ। ਸਾਰੀ ਰਾਤ ਬਤੀਤ ਹੋਈ, ਜਾਗਦਿਆਂ ਦੀ ਰਾਤ ਲੰਘੀ ਹੈ। ਸਵੇਰੇ ਇਸ਼ਨਾਨ ਪਾਨ ਕਰਕੇ ਜਦੋਂ ਬਾਦਸ਼ਾਹ ਦੀ ਕਚਹਿਰੀ ਵਿੱਚ ਆਇਆ, ਪੁੱਛਿਆ, ਰਾਜਨ ਕਹਿਣ ਲੱਗਿਆ, ਕਿਉਂ ਗੁਰਮੁਖਾ, ਕਿਸ ਤਰ੍ਹਾਂ ਦੀ ਤੇਰੀ ਰਾਤ ਬਤੀਤ ਹੋਈ? ਕਹਿਣ ਲੱਗਿਆ ਵੀ ਕਾਹਦੀ ਰਾਤ, ਸਾਰੀ ਰਾਤ ਤਲਵਾਰ ਵਿੱਚ ਹੀ ਧਿਆਨ ਰਿਹਾ। ਹੱਸ ਕੇ ਰਾਜਾ ਕਹਿਣ ਲੱਗਿਆ ਤੂੰ ਧਿਆਨ ਦਾ ਸਵਾਲ ਪੁੱਛਿਆ ਸੀ, ਤੁਹਾਨੂੰ ਧਿਆਨ ਦੀ ਜੁਗਤੀ ਸਿਖਾਉਣੀ ਸੀ। ਭੈਮਾਨ ਹੋ ਗਿਆ, ਇੱਕਦਮ ਹੈਰਾਨ ਹੋ ਕੇ ਕਹਿਣ ਲੱਗਿਆ ਧਿਆਨ ਦੀ ਜੁਗਤੀ। ਰਾਜਾ ਕਹਿਣ ਲੱਗਿਆ ਹਾਂ, ਤੂੰ ਪੁੱਛਿਆ ਸੀ ਵੀ ਇੰਨੀ ਮਾਇਆ ਦੇ ਵਿੱਚ ਐਸੇ ਠਾਠ ਵਾਠ 'ਚ ਤੁਸੀਂ ਧਿਆਨ ਕਿਵੇਂ ਲਾਉਣੀ ਹੋ ਨਾਮ 'ਚ। ਉਹ ਤੈਨੂੰ ਦਿਖਾਇਆ ਵੀ ਤੂੰ ਮਹਿਰ 'ਚ ਪਿਆ ਸੀ, ਆਲੇ ਵਾਲੇ ਤੇਰੇ ਸ਼ਕਨ ਛਕਾਉਣ ਵਾਲੇ ਪਦਾਰਥ ਪਏ ਸੀ, ਤੂੰ ਉਹਨਾਂ ਵੱਲ ਧਿਆਨ ਕੀਤਾ। ਕਹਿਣ ਲੱਗਿਆ ਵੀ ਕਿਸੇ ਪਦਾਰਥ ਵੱਲ, ਕਿਸੇ ਮੇਵੇ ਵੱਲ, ਕਿਸੇ ਫਲ ਵੱਲ, ਕਿਸੇ ਪਦਾਰਥ ਵੱਲ ਧਿਆਨ ਨਹੀਂ ਗਿਆ। ਮੇਰਾ ਤਾਂ ਧਿਆਨ ਇਸੇ ਵੱਲ, ਤਲਵਾਰ ਵੱਲ ਹੀ ਸੀ। ਕਿਤੇ ਧਾਗਾ ਟੁੱਟ ਨਾ ਜਾਵੇ, ਕੱਚਾ ਧਾਗਾ ਸੂਤ ਦਾ, ਜੇ ਟੁੱਟ ਗਿਆ ਤਲਵਾਰ ਮੇਰੇ ਆ ਕੇ ਵੱਜੇਗੀ ਤੇ ਮੇਰੀ ਮੌਤ ਹੋ ਜਾਣੀ। ਰਾਜਾ ਕਹਿਣ ਲੱਗਿਆ ਬਸ ਇਹੀ ਧਿਆਨ ਹੈ, ਮੌਤ ਦਾ ਜਿੰਨਾ ਚਿਰ ਮਨੁੱਖ ਦੇ ਮਨ ਦੇ ਵਿੱਚ ਖਿਆਲ ਨਹੀਂ ਨਾ ਆਉਂਦਾ, ਉਹਨਾਂ ਚਿਰ ਧਿਆਨ ਨਹੀਂ ਟਿਕਦਾ। ਜਿੰਨਾ ਚਿਰ ਗੁਰੂ ਦਾ ਭੈ ਨਹੀਂ ਹੈ, ਗੁਰੂ ਦੇ ਹੁਕਮ ਨੂੰ ਨਹੀਂ ਮੰਨਦਾ, ਉਹਨਾਂ ਚਿਰ ਧਿਆਨ ਨਹੀਂ ਟਿਕਦਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਚਰਨ ਕਮਲ ਜਾ ਕਾ ਮਨ ਲੀਨਾ, ਗੁਰੂ ਦੇ ਸ਼ਬਦ ਰੂਪੀ ਚਰਨਾਂ ਦਾ, ਗੁਰੂ ਦੇ ਚਰਨਾਂ ਕਮਲਾਂ ਦਾ ਧਿਆਨ ਜਿਸਨੇ ਮਨ ਵਿੱਚ ਧਾਰਿਆ ਤੇ ਮਨ ਦੀਆਂ ਸੁਰਤੀਆਂ ਵਿਰਤੀਆਂ, ਉਹ ਧਿਆਨ ਵਿੱਚ ਇੱਕ ਮਿਕ ਲੀਨ ਹੋ ਗਈਆਂ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੇ ਜਨ ਤ੍ਰਿਪਤ ਅਧਾਈ, ਉਹ ਜਾਣਾ ਉਹ ਪ੍ਰਭੂ ਦੇ ਪਿਆਰੇ ਤ੍ਰਿਪਤ ਹੋ ਜਾਂਦੇ ਆ, ਅਧਾਈ ਰੱਜ ਜਾਂਦੇ ਆ। ਉਹਨਾਂ ਨੂੰ ਪਦਾਰਥਾਂ ਦੀ ਤ੍ਰਿਸ਼ਨਾ ਨਹੀਂ ਰਹਿੰਦੀ, ਉਹਨਾਂ ਦੇ ਅੰਦਰ ਭੁੱਖ ਨਹੀਂ ਰਹਿੰਦੀ। ਜਿਵੇਂ ਉਹ ਜਗਿਆਸੂ ਦੇ ਕੋਲ ਹੋਰ ਪਦਾਰਥ ਪਏ ਸੀ, ਉਹਦਾ ਧਿਆਨ ਪਦਾਰਥਾਂ ਵੱਲ ਨਹੀਂ ਗਿਆ, ਕੇਵਲ ਤਲਵਾਰ ਵੱਲ ਸੀ। ਇਵੇਂ ਜਿਹਨਾਂ ਦਾ ਧਿਆਨ ਵਿੱਚ ਮਨ ਇੱਕ ਮਿਕ ਹੋ ਜਾਂਦਾ, ਉਹ ਨਾਮ ਦੇ ਰਸ ਨਾਲ ਰੱਜ ਜਾਂਦੇ। ਇਹ ਰਸਨਾ ਤੂੰ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ, ਹੋਰ ਕੀਤਾ ਜਿੱਤਰ ਹਰ ਰਸ ਪੱਲਾ ਨਾ ਪਾਏ, ਹਰ ਰਸ ਪਾਏ ਪੱਲਾ ਪੀਆ ਬਹੁਣ ਤ੍ਰਿਸ਼ਨਾ ਲੱਗੇ ਆਏ। ਜਿਹਨਾਂ ਦੇ ਪੱਲੇ ਹਿਰਦੇ ਵਿੱਚ ਨਾਮ ਰਸ ਆ ਗਿਆ, ਉਹਨਾਂ ਨੂੰ ਫਿਰ ਤ੍ਰਿਸ਼ਨਾ ਦੀ ਭੁੱਖ ਨਹੀਂ ਲੱਗਦੀ, ਤ੍ਰੇਹ ਨਹੀਂ ਲੱਗਦੀ। ਉਹ ਪੁਰਖ, ਉਹ ਜਾਨ, ਉਹ ਪਿਆਰੇ ਸਤਿਗੁਰੂ ਜੀ ਕਹਿੰਦੇ ਭਾਈ ਰੱਜ ਜਾਂਦੇ
ਅਮੋਲ ਜਿਸ ਹਿਰਦੇ ਨ ਵਸਿਆ।
ਹਾਂ, ਇਹਦੇ ਉਲਟਾ ਜਿਹਨਾਂ ਦੇ ਹਿਰਦੇ ਵਿੱਚ ਮੁੱਲ ਤੋਂ ਰਹਿਤ ਅਮੋਲ ਪ੍ਰਭੂ ਦਾ ਗੁਣਾਂ ਦਾ ਖਜ਼ਾਨਾ ਨਾਮ ਹਿਰਦੇ ਚ ਨਹੀਂ ਵਸਿਆ।
ਏ ਨਾਰ ਤ੍ਰਿਸ਼ਨ ਤ੍ਰਿਖਾਈ,
ਉਹ ਜਿਹੜੇ ਸੰਸਾਰੀ ਮਨੁੱਖ ਨੇ, ਮਨਮੁੱਖ ਨੇ, ਭਾਵੇਂ ਕਿੰਨੇ ਹੀ ਪਦਾਰਥ ਉਹਨਾਂ ਕੋਲ ਹੋਣ, ਫਿਰ ਵੀ ਤ੍ਰਿਸ਼ਨਾ ਦੇ ਬਹਿਣ ਚ ਵਹਿ ਰਹਿੰਦੇ ਆ। ਉਹਨਾਂ ਕੋਲ ਜੇ ਲੱਖ ਹੋ ਗਏ ਤਾਂ ਮਨ ਚ ਆਉਂਦਾ ਵੀ ਕਰੋੜ ਇਕੱਠਾ ਕਰ ਲਈਏ, ਜੇ ਕਰੋੜ ਆ ਗਿਆ ਤਾਂ ਮਨ ਚ ਆਉਂਦਾ ਵੀ ਅਰਬਾਂ ਇਕੱਠਾ ਕਰ ਲਈਏ, ਅਰਬਾਂ ਆ ਗਿਆ ਤਾਂ ਖਰਬਾਂ ਦੇ ਵੱਲ ਚੱਲ ਪੈਂਦੇ ਆ। ਅੱਜ ਦੇ ਸਮੇਂ ਦੇ ਵਿੱਚ, ਮਹਾਮਾਰੀ ਦੇ ਸਮੇਂ ਵਿੱਚ ਵੇਖੋ, ਇੱਕ ਪਾਸੇ ਪ੍ਰਭੂ ਦਾ ਪਿਆਰਾ ਸਿੱਖ ਹੈ, ਇੱਕ ਪਾਸੇ ਸੰਸਾਰੀ ਮਨੁੱਖ ਹੈ, ਦੋਵਾਂ ਦੀ ਵਰਤੀ ਦੇ ਵਿੱਚ ਕਿੰਨਾ ਫਰਕ ਆ ਵੇਖੋ। ਐਸੀ ਮਹਾਮਾਰੀ ਦੇ ਸਮੇਂ ਦੇ ਵਿੱਚ ਜਿੱਥੇ ਮਨੁੱਖ ਸਾਹ ਦੇ ਲਈ ਤੜਫ ਰਹੇ ਹੈ, ਸਾਹ ਦੇ ਲਈ ਆਕਸੀਜਨ ਨਹੀਂ ਮਿਲ ਰਹੀ, ਆਪਾਂ ਲੋਕਾਂ ਨੂੰ ਤੜਫਦੇ ਵੇਖਦੇ ਹਾਂ, ਸਿਲੰਡਰ ਭਾਲਦੇ ਵੇਖਦੇ ਹਾਂ, ਉੱਥੇ ਸਿੱਖਾਂ ਨੇ ਆਕਸੀਜਨ ਦੇ ਲੰਗਰ ਲਾ ਦਿੱਤੇ। ਜੇ ਕਿਤੇ ਲੰਗਰਾਂ 'ਚ ਚਾਹ ਪਿਆਉਂਦੇ ਸੀ, ਅੱਜ ਚਾਹ ਦੇ ਸਾਹ ਨੇ ਵੀ ਲੰਗਰ ਲਾ ਦਿੱਤੇ। ਅੱਜ ਸਿੱਖਾਂ ਨੇ ਜਿੱਥੇ ਅੱਗੇ ਸ਼ਬਦ ਦੇ ਲੰਗਰ ਲਾਉਂਦੇ ਸੀ, ਜਿਹੜਾ ਸ਼ਬਦ ਆਤਮਾ ਦੀ ਖੁਰਾਕ ਹੈ, ਉੱਥੇ ਅੱਜ ਸਿੱਖਾਂ ਨੇ ਜੇ ਮਨੁੱਖ ਨੂੰ ਸਾਹ ਦੀ ਘਾਟ ਆਈ, ਆਕਸੀਜਨ ਦੇ ਵੀ ਲੰਗਰ ਲਾ ਦਿੱਤੇ। ਪਰ ਇੱਕ ਪਾਸੇ ਐਸੇ ਮਨਮੁੱਖ ਲੋਕ ਵੀ ਨੇ, ਉਹ ਸਿਲੰਡਰਾਂ ਦੀ ਕਾਲਾ ਬਜ਼ਾਰੀ ਕਰ ਰਹੇ ਆ, ਉਹ ਮਨੁੱਖ ਐਸੇ ਮਨੁੱਖ ਨੇ ਜਿਹੜੇ ਥੋੜੀ ਥੋੜੀ ਕੁਝ ਸੌਆਂ ਦੀ ਦਵਾਈ ਹਜ਼ਾਰਾਂ 'ਚ ਵੇਚ ਰਹੇ ਆ, ਹਜ਼ਾਰਾਂ ਦੀ ਦਵਾਈ ਲੱਖਾਂ 'ਚ ਵੇਚ ਰਹੇ ਆ, ਤੇ ਇੱਕ ਪਾਸੇ ਤੁਹਾਡੀ ਸੰਗਤ ਦੀ ਜਥੇਬੰਦੀ, ਖਾਲਸੇ ਦੀ ਜਥੇਬੰਦੀ, ਨੁਮਾਇੰਦਾ ਜਥੇਬੰਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਫਰੀ ਦਵਾਈਆਂ ਵੰਡ ਰਹੀ ਹੈ, ਫਰੀ ਕੋਵਿਡ ਸੈਂਟਰਾਂ ਦੇ ਵਿੱਚ ਸਾਰਾ ਇਲਾਜ ਹੋ ਰਿਹਾ, ਫ੍ਰੀ ਆਕਸੀਜਨ ਮਿਲ ਰਹੀ ਹੈ, ਫ੍ਰੀ ਲੰਗਰ ਖਾਣ ਪਾਣ ਦਾ, ਸਾਰਾ ਰਹਿਣ ਦਾ ਪ੍ਰਬੰਧ ਸਭ ਕੁਝ ਫ੍ਰੀ ਹੋ ਰਿਹਾ ਹੈ। ਇੱਕ ਪਾਸੇ ਤੁਹਾਡੀ ਜਥੇਬੰਦੀ ਸਮੁੱਚੀ ਦੁਨੀਆਂ ਦੇ ਵਿੱਚ ਨਾਮ ਨਾ ਖੱਟ ਰਹੀ ਹੈ ਕਿ ਅਸੀਂ ਮਹਾਂਮਾਰੀ ਦੇ ਸਮੇਂ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਿੱਖਾਂ ਦੀ ਸੰਗਤ ਦੀ ਜਥੇਬੰਦੀ ਮਹਾਂਮਾਰੀ ਦੇ ਵਿੱਚ ਲੋਕਾਂ ਦੀ ਫ੍ਰੀ ਸੇਵਾ ਕਰ ਰਹੀ ਹੈ। ਉੱਥੇ ਸਰਕਾਰਾਂ ਦੀ ਫਿਰ ਲਾਹਨਤਾਂ ਪੈ ਰਹੀਆਂ ਦੁਨੀਆਂ ਦੇ ਵਿੱਚ ਕਿ ਸਰਕਾਰਾਂ ਫੇਲ ਹੋ ਰਹੀਆਂ ਨੇ। ਅੱਜ ਅਨਮਤੀਓ ਲੋਕ ਦੂਜੇ ਮਤਾਂ ਮਤਾਂਤਰਾਂ ਵਾਲੇ, ਦੂਜੇ ਧਰਮਾਂ ਵਾਲੇ ਕਹਿ ਰਹੇ ਹੈ, ਸੁਣਿਆ ਮੈਂ, ਕਿ ਜੇ ਸਿੱਖਾਂ ਨੂੰ ਰਾਜ ਦੇ ਦਿੱਤਾ ਜਾਵੇ ਤਾਂ ਧਰਤੀ 'ਤੇ ਕੋਈ ਵੀ ਭੁੱਖਾ ਨਾ ਸੌਂਵੇ, ਧਰਤੀ 'ਤੇ ਕੋਈ ਵੀ ਕੱਪੜੇ ਤੋਂ ਬਿਨਾਂ ਨੰਗਾ ਨਾ ਰਹੇ। ਅੱਜ ਦੂਜੇ ਮਤਾਂ ਦੇ ਲੋਕ ਵੀ ਸਿੱਖਾਂ ਦਾ ਰਾਜ ਮੰਗਣ ਲੱਗ ਪਏ। ਅੱਜ ਕੌਮ ਵਧਾਈ ਦੇ ਪਾਤਰ ਹੈ, ਜਿਹੜੀ ਕੌਮ 20 ਰੁਪਏ ਦੇ ਲੰਗਰ ਦੇ ਨਾਲ ਅੱਜ ਦੇਸ਼ ਵਿਦੇਸ਼ ਦੁਨੀਆਂ ਦੇ ਹਰ ਕੋਨੇ 'ਚ ਜਿੱਥੇ ਵੀ ਲੋੜ ਹੈ ਉੱਥੇ ਸਿੱਖ ਗੁਰਸੰਗਤ ਦੀ ਲੰਗਰ ਚਲਾ ਰਿਹਾ। ਇੱਕ ਪਾਸੇ ਮਨਮੁੱਖ ਮਨੁੱਖ ਅਰਬਾਂ ਖਰਬਾਂ ਇਕੱਠੇ ਕਰਕੇ ਵੀ ਲੋਕਾਂ ਦੇ ਕੋਲ ਜਿਹੜੇ ਮਾਇਆ ਉਹਨੂੰ ਇਕੱਠੀਆਂ ਕਰਨ ਦੀਆਂ ਯੋਗਤਾ ਮਨਾ ਰਹੇ ਆ, ਕਾਨੂੰਨ ਮਨਾ ਰਹੇ ਆ ਕਾਲੇ। ਮੈਂ ਇਸ ਪਾਸੇ ਨਾ ਜਾਵਾਂ। ਸਤਿਗੁਰੂ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਪਾਈ ਉਹ ਤ੍ਰਿਸ਼ਨਾ ਕਰਕੇ ਤ੍ਰਿਸ਼ਨਾ ਦੇ ਬਹਿਣ ਦੇ ਵਿੱਚ ਭੁੱਖੇ ਰਹਿੰਦੇ ਹੈ, ਤ੍ਰਿਸ਼ਨਾ ਉਪਰੇ ਉਹਨਾਂ ਨੂੰ ਹਮੇਸ਼ਾ ਦੁਖੀ ਕਰਦੇ ਹੈ।
ਆਰਾਧੇ ਅਰੋਗ ਅਨੁਦਾਈ,
ਮਹਾਰਾਜ ਅੱਗੇ ਬੇਨਤੀ ਕੀਤੀ, ਸਤਿਗੁਰੂ ਜੀ ਫਿਰ ਇਹ ਤ੍ਰਿਸ਼ਨਾ ਦਾ ਰੋਗ ਮਿਟੇ ਕਿਵੇਂ, ਕਿਰਪਾ ਕਰੋ। ਸਤਿਗੁਰੂ ਜੀ ਕਹਿੰਦੇ ਹਰ ਆਰਾਧੇ ਅਰੋਗ ਆਨੰਦਾਈ, ਜੇ ਆਰੋਗਤਾ ਚਾਹੁੰਦੇ ਹੋ ਭਾਈ, ਆਨੰਦ ਚਾਹੁੰਦੇ ਹੋ, ਆਨੰਦਾਈ ਦਾ ਅਰਥ ਆਨੰਦ, ਜੇ ਆਨੰਦ ਚਾਹੁੰਦੇ ਹੋ ਹਰ ਆਰਾਧੇ, ਹਰੀ ਵਾਹਿਗੁਰੂ ਦਾ ਨਾਮ ਜਪੋ। ਨਾਮ ਜਪਣ ਨਾਲ ਕੀ ਹੋਊ, ਰਸਨਾ ਗੁਣ ਗੋਪਾਲ ਨੇ ਲਗਾਇਣ, ਸਾਂਤ ਸਹਿਜ ਰਹੱਸਮਾ ਨੂੰ ਉਪਜੋ, ਸਗਲੇ ਦੁੱਖ ਪਲਾ, ਸਾਰੇ ਦੁੱਖ ਕੱਟੇ ਜਾਂਦੇ ਆ। ਨਾਮ ਜਪਣ ਦੇ ਨਾਲ ਸਤਿਗੁਰੂ ਮਹਾਰਾਜ ਕਹਿੰਦੇ ਜਿੱਥੇ ਦੁੱਖ ਕੱਟੇ ਜਾਂਦੇ ਉੱਥੇ ਨਾਮ ਸੁਣਨ ਵਾਲੇ ਵੀ ਕੱਟੇ ਜਾਂਦੇ। ਜੇ ਕਿਸੇ ਤੋਂ ਭਾਈ ਜਪਿਆ ਨਹੀਂ ਜਾਂਦਾ ਤਾਂ ਨਾਮ ਨੂੰ ਬਾਣੀ ਨੂੰ ਸੁਣ ਲਵੇ, ਸੁਣਿਆ ਦੁੱਖ ਪਾਪ ਕਾ ਨਾਸ। ਇਹ ਬਾਣੀ ਧੁਰਦਰਗਾਹ ਦੀ ਹੈ, ਇਹ ਅੰਮ੍ਰਿਤਮਈ ਬਾਣੀ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਕਰਮ ਗਤ ਮੇਰੀ, ਜਲਨ ਬੁਝੀ ਸੀਤਲ ਹੋਏ ਮਨਵਾ, ਸਤਿਗੁਰ ਕਾ ਦਰਸ਼ਨ ਪਾਏ। ਜਿਨ੍ਹਾਂ ਨੇ ਗੁਰੂ ਦਾ ਨਾਮ ਜਪਿਆ ਉਹਨਾਂ ਦਾ ਮਨਵਾ ਸੀਤਲ ਸ਼ਾਂਤ ਹੋ ਜਾਂਦਾ।
ਜਿਸਨੂੰ ਵਿਸਰੈ ਮੇਰਾ ਰਾਮ ਸਨੇਹੀ,
ਇਹੋ ਉਲਟ ਜਿਹਨੂੰ ਨਾਮ ਭੁੱਲ ਜਾਂਦਾ, ਸਾਰਿਆਂ ਨਾਲ ਸਨੇਹ ਕਰਨ ਵਾਲਾ, ਸਾਰਿਆਂ ਦੀ ਪਾਲਣਾ ਕਰਨ ਵਾਲਾ, ਪਿਆਰ ਕਰਨ ਵਾਲਾ ਵਾਹਿਗੁਰੂ ਜੀ ਨੂੰ ਭੁੱਲ ਜਾਂਦਾ, ਵਿਸਰਦਾ।
ਲੱਖ ਵੇਦਨ ਜਾਣ ਆਈ,
ਜਾਣੋ ਉਹਨੂੰ ਲੱਖਾਂ ਹੀ ਵੇਦਨਾ, ਲੱਖਾਂ ਹੀ ਪੀੜਾ ਪੈਦਾ ਹੋ ਜਾਂਦੀਆਂ, ਹਰ ਵਿਸਰਤ ਸਦਾ ਖੁਆਰੀ। ਉਹ ਮਨੁੱਖ ਭਾਵੇਂ ਨਵਾਂ ਖੰਡਾਂ ਦਾ ਰਾਜਾ ਕਿਉਂ ਨਾ ਹੋਵੇ, ਉਹਦੇ ਕੋਲ ਮਹਾਰਾਜ ਕਹਿੰਦੇ ਮਾਤੇ ਮਤੰਗ ਜਰੇ ਦਰ ਸੰਗ ਅਨੂਪ ਤੰਗ ਸੁਰੰਗ ਸਵਾਰੇ, ਕੋਟ ਤੁਰੰਗ ਤੁਰੰਗ ਸੇ ਪੂਜਿਤ ਪਾਉਣ ਕੇ ਗੌਣ ਕੇ ਜਾਤ ਨਿਵਾਰੇ, ਭਾਰੀ ਪੁਜਾਨ ਕੇ ਧੂਪ ਭਲੇ ਵਿਦ ਨਿਆਵਤ ਸੀਸ ਨਜਾਤ ਵਿਚਾਰੇ, ਏਤੇ ਭਏ ਤੋਂ ਕਹਾ ਭੈ ਧੂਪਤ ਅੰਤ ਕੋ ਨਾਂਗੇ ਹੀ ਪਾਈ ਵਧਾਰੇ। ਭਾਵੇਂ ਸਾਰੀ ਦੁਨੀਆਂ ਦਾ ਬਾਦਸ਼ਾਹ ਹੋਵੇ, ਭਾਵੇਂ ਸਾਰੇ ਦੁਨੀਆਂ ਦੇ ਪਦਾਰਥ ਹੋਣ, ਪਰ ਉਹ ਅੰਦਰੋਂ ਫੇਰ ਵੀ ਅਸ਼ਾਂਤ ਹੋਵੇਗਾ, ਅੰਦਰੋਂ ਫੇਰ ਵੀ ਦੁਖੀ ਹੋਵੇਗਾ। ਜਿਵੇਂ ਜ਼ਿਕਰ ਆਉਂਦਾ ਹੈ, ਕਹਿੰਦੇ ਇੱਕ ਬਾਦਸ਼ਾਹ ਕਿਸੇ ਦੇਸ਼ ਨੂੰ ਜਿੱਤ ਕੇ ਸਮੁੰਦਰੀ ਬੇੜੇ ਰਾਹੀਂ ਕਿਨਾਰੇ 'ਤੇ ਉੱਤਰਦਾ ਹੈ। ਇੱਕ ਮਹਾਤਮਾ ਇੱਕ ਫਕੀਰ ਰੇਤੇ ਦੇ ਉੱਪਰ ਲੇਟ ਰਿਹਾ, ਲੋਟਣੀਆਂ ਖਾ ਰਹੇ ਆ, ਆਪਣੇ ਆਨੰਦ 'ਚ ਆਪਣੀ ਮਸਤੀ ਦੇ ਵਿੱਚ ਹੈ। ਵੇਖ ਕੇ ਬਾਦਸ਼ਾਹ ਨੂੰ ਹੱਸਦਾ ਮੁਸਕਰਾਉਂਦਾ ਵੀ ਇਹ ਕੋਈ ਫੱਕਰ ਹੈ, ਕੋਈ ਕਮਲਾ ਹੈ। ਬਾਦਸ਼ਾਹ ਨੂੰ ਹੱਸਦਿਆਂ ਵੇਖ ਕੇ ਫਕੀਰ ਗੰਭੀਰ ਹੋ ਜਾਂਦਾ ਹੈ। ਜਦੋਂ ਫ਼ਕੀਰ ਗੰਭੀਰ ਹੁੰਦਾ ਬਾਦਸ਼ਾਹ ਹੈਰਾਨ ਹੋ ਕੇ ਪੁੱਛਦਾ, ਕਹਿਣ ਲੱਗਿਆ ਤੂੰ ਕੌਣ ਹੈ? ਉਹ ਫ਼ਕੀਰ ਕਹਿਣ ਲੱਗਾ ਮੇਰੀ ਛੱਡ ਤੂੰ ਦੱਸ ਕੌਣ ਹੈ? ਕਹਿਣ ਲੱਗਿਆ ਵੀ ਮੈਂ ਤਾਂ ਬਾਦਸ਼ਾਹ ਫਲਾਨੇ ਦੇਸ਼ ਦਾ। ਕਹਿੰਦਾ ਫਿਰ ਕੀ ਕਰਨ ਆਇਆ ਇੱਥੇ? ਦੱਸਿਆ ਵੀ ਮੈਂ ਦੇਸ਼ਾਂ ਨੂੰ ਜਿੱਤਣ ਤੇ ਯਾਤਰਾ ਤੇ ਨਿਕਲਿਆ ਹੋਇਆ, ਜਿਹੜਾ ਵੀ ਦੇਸ਼ ਮੇਰੇ ਅੱਗੇ ਆਉਂਦਾ ਹੈ ਜੇ ਤਾਂ ਉਹ ਏਨ ਮੰਨ ਲੈਂਦਾ ਹੈ ਤਾਂ ਉਹਨਾਂ ਨੂੰ ਮੈਂ ਛੱਡ ਦਿੰਦਾ, ਨਹੀਂ ਫਿਰ ਆਪਣੀ ਫੌਜ ਦੁਆਰਾ ਉਹਨਾਂ ਨੂੰ ਜੰਗ ਦੁਆਰਾ ਜਿੱਤ ਲੈਂਦਾ। ਬਾਦਸ਼ਾਹ ਨੂੰ ਉਹ ਫ਼ਕੀਰ ਕਹਿਣ ਲੱਗਿਆ ਫਿਰ ਕਿੰਨੇ ਕੁ ਦੇਸ਼ ਜਿੱਤ ਲਏ? ਉਹ ਕਹਿਣ ਲੱਗਾ ਜੀ ਜਿੰਨੇ ਰਸਤੇ ਤੇ ਆਏ ਮੇਰੇ ਸਾਰੇ ਦੇਸ਼ ਜਿੱਤ ਲਏ। ਫ਼ਕੀਰ ਕਹਿਣ ਲੱਗਾ ਫਿਰ ਹੁਣ? ਕਹਿੰਦਾ ਹੁਣ ਆਹ ਜਿਹੜਾ ਦੇਸ਼ ਆ ਤੁਹਾਡਾ ਇਹਨੂੰ ਜਿੱਤਣ ਆਇਆ। ਫ਼ਕੀਰ ਕਹਿਣ ਲੱਗਾ ਫਿਰ ਇਸ ਤੋਂ ਬਾਅਦ ਵਿੱਚ? ਕਹਿੰਦਾ ਜੀ ਜਦੋਂ ਇਹ ਦੇਸ਼ ਜਿੱਤ ਲਿਆ ਇਸ ਤੋਂ ਬਾਅਦ ਚ ਫਿਰ ਅਗਲਾ ਦੇਸ਼ ਜਿੱਤੂਗਾ। ਫ਼ਕੀਰ ਕਹਿੰਦਾ ਫਿਰ ਉਸ ਤੋਂ ਬਾਅਦ ਵਿੱਚ? ਕਹਿੰਦਾ ਜੀ ਉਸ ਤੋਂ ਬਾਅਦ ਵਿੱਚ ਫਿਰ ਉਸ ਤੋਂ ਅਗਲਾ ਦੇਸ਼ ਜਿੱਤੂਗਾ। ਫ਼ਕੀਰ ਕਹਿੰਦਾ ਤੂੰ ਇਹ ਗੱਲ ਛੱਡ ਤੇ ਦੱਸ ਦੇ ਅਖੀਰ ਵਿੱਚ ਕੀ ਕਰੇਗਾ? ਕਹਿੰਦਾ ਜਦੋਂ ਮੈਂ ਸਾਰੇ ਦੇਸ਼ ਜਿੱਤ ਲਏ ਫਿਰ ਆਰਾਮ ਨਾਲ ਬੈਠੂਗਾ, ਆਰਾਮ ਕਰੂੰਗਾ। ਫ਼ਕੀਰ ਕਹਿਣ ਲੱਗਾ ਤੂੰ ਮੇਰੇ ਤੇ ਹੱਸਦਾ ਸੀ ਵੀ ਇਹ ਰੇਤੇ ਤੇ ਲੋਟਣੀਆਂ ਖਾ ਰਿਹਾ ਹੈ, ਇਹ ਫ਼ਕੀਰ ਹੈ, ਇਹ ਕਮਲਾ ਹੈ, ਮੇਰੇ ਜਾਕੇ ਤਾਂ ਪਾਗਲ ਤਾਂ ਤੂੰ ਹੈ ਸਭ ਤੋਂ ਵੱਡਾ ਬਾਦਸ਼ਾਹ। ਹੈਰਾਨ ਹੋ ਗਿਆ ਵੀ ਮੈਨੂੰ ਸਾਰੀ ਦੁਨੀਆਂ ਨੂੰ ਜਿੱਤਣ ਵਾਲੇ ਵੀ ਪਾਗਲ ਕਹਿੰਦਾ। ਕਹਿੰਦਾ ਫ਼ਕੀਰ ਮੈਨੂੰ ਪਾਗਲ ਕਹਿ ਰਹੇ ਹੈ, ਮੈਂ ਪਾਗਲ ਕਿਵੇਂ? ਫ਼ਕੀਰ ਕਹਿਣ ਲੱਗਿਆ ਹੋਰ ਪਾਗਲ ਨਹੀਂ ਤੇ ਹੋਰ ਕੀ ਹੈ, ਸਾਰੀ ਦੁਨੀਆਂ ਦੇ ਵਿੱਚ ਇੰਨੇ ਸਿਪਾਹੀ, ਇੰਨੇ ਲੋਕ ਮਾਰੇ, ਇੰਨੀ ਮਾਰ ਧਾਰ ਕੀਤੀ, ਜਾਨ ਮਾਲ ਦਾ ਨੁਕਸਾਨ ਕੀਤਾ, ਇੰਨੀ ਮਾਰ ਕਟਾਈ ਕਰਕੇ ਅਖੀਰ ਨੂੰ ਜੇ ਆਰਾਮ ਕਰਨਾ ਹੈ ਤਾਂ ਮੇਰੇ ਮਨ ਨੂੰ ਪਹਿਲਾਂ ਹੀ ਕਿਉਂ ਨਾ ਆਰਾਮ ਕਰ ਲਈ? ਜੇ ਆਰਾਮ ਹੀ ਕਰਨਾ ਹੈ ਤਾਂ ਇੰਨੀਆਂ ਜੰਗਾਂ ਕਰਨ ਦੀ ਲੋੜ ਕੀ ਹੈ? ਭਾਵ ਜਿੰਨਾ ਚਿਰ ਮਨ ਦੇ ਵਿੱਚ ਸੰਤੋਖ ਨਹੀਂ ਆਉਂਦਾ, ਜਿੰਨਾ ਚਿਰ ਮਨ ਦੇ ਵਿੱਚ ਹਿਰਦੇ 'ਚ ਨਾਮ ਨਹੀਂ ਵੱਸਦਾ, ਉਹਨਾਂ ਚਿਰ ਮਨੁੱਖ ਦੀ ਦੌੜ ਨਹੀਂ ਮਿਟਦੀ। ਜਿਨ੍ਹਾਂ ਦੇ ਹਿਰਦੇ 'ਚ ਨਾਮ ਨਹੀਂ ਵਸਿਆ, ਪ੍ਰਭੂ ਦਾ ਪਿਆਰਾ ਨਾਮ ਨਹੀਂ ਵਸਿਆ ਹੋਇਆ, ਮਹਾਰਾਜ ਕਹਿੰਦੇ ਭਾਈ ਉਹ ਭਾਵੇਂ ਦੁਨੀਆਂ ਦੇ ਬਾਦਸ਼ਾਹ ਕਿਉਂ ਨਾ ਹੋਣ, ਲੱਖਾਂ ਹੀ ਪੀੜਾਂ ਉਹਨਾਂ ਨੂੰ ਪੈਂਦੀਆਂ ਹਨ, ਇਸ ਰਾਮ ਦੇ ਕਰਕੇ ਹਜ਼ੂਰ ਫਰਮਾਉਂਦੇ ਨੇ
ਜਨ ਕੋਟ ਗਹੀ ਪ੍ਰਭ ਤੇਰੀ।
ਪ੍ਰਭੂ ਵਾਹਿਗੁਰੂ ਜਿਸ ਜਨ ਨੇ ਵੀ, ਜਿਸ ਸੇਵਕ ਨੇ ਵੀ ਤੇਰੀ ਓਟ ਲਈ ਹੈ, ਚਰਨਾਂ ਦੀ ਸ਼ਰਨ ਲਈ ਹੈ,
ਸੁਖੀਏ ਪ੍ਰਭ ਸਰਣੇ।
ਪ੍ਰਭੂ ਜੀ ਤੇਰੀ ਸ਼ਰਨ ਵਿੱਚ ਸੁਖੀ ਨੇ, ਇਸ ਲਈ ਸਤਿਗੁਰੂ ਜੀ ਨੇ ਸਾਨੂੰ ਕਿਹਾ ਨਾ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਹੇ ਮੇਰੇ ਮਨਾ ਪ੍ਰਭੂ ਦੀ ਸ਼ਰਨ ਲੈ। ਪ੍ਰਭੂ ਦੀ ਸ਼ਰਨ ਲੈਣ ਨਾਲ ਹੋਵੇਗਾ ਕਿ ਜੇ ਸਿਮਰਤ ਕਣਕਾ ਸੀ ਉਧਰੇ ਤਾ ਕੋ ਜਾ ਸੋ ਅਰਧਾਰੋ, ਜਾ ਕੇ ਸਿਮਰਨ ਮਹਾਰਾਜ ਕਹਿੰਦੇ ਜਿਹਦੇ ਸਿਮਰਨ ਦੇ ਨਾਲ ਅਟਲ ਭਏ, ਧਰੂ ਜਾ ਕੇ ਸਿਮਰਨ ਅਨਰ ਭੈ ਪਦ ਪਾਇਆ। ਫਿਰ ਇਕੱਲੇ ਅਟਲ ਨੂੰ ਹੀ ਬਖਸ਼ਿਸ਼ ਨਹੀਂ ਹੋਈ, ਧਰੂ ਨੂੰ ਹੀ ਬਖਸ਼ਿਸ਼ ਅਟਲ ਪਦਵੀ ਦੀ ਨਹੀਂ ਹੋਈ। ਮਹਾਰਾਜ ਕਹਿੰਦੇ ਭਾਈ ਇਕੱਲੀ ਗਣਕਾ ਤੇ ਬਖਸ਼ਿਸ਼ ਨਹੀਂ ਹੋਈ, ਜਗਲੀ ਸ਼ਰਨ ਗਈ ਕਿਰਪਾ ਨਿਦ ਗਜ ਗ੍ਰਾਹ ਤੇ ਸੂਤਾ। ਉਹ ਭਾਵੇਂ ਪਸ਼ੂ ਜੂਨੀ ਸੀ, ਜੇ ਉਹਨੇ ਮਨ ਕਰਕੇ ਸ਼ਰਨ ਲਈ ਪਰਮੇਸ਼ੁਰ ਦੀ ਤਾਂ ਇੱਕ ਸਿੰਘ ਦੇ ਵਿੱਚ ਪੰਦੂ ਦੇ ਕੰਦ ਕੱਟ ਕੇ ਉਹ ਗਜ ਹਾਥੀ ਦੀ ਰੱਖਿਆ ਕੀਤੀ। ਜਿਸ ਨੇ ਉਹ ਸ਼ਰਨ ਲਈ ਆ ਬੇਨਤੀ ਕੀਤੀ, ਸਤਿਗੁਰ ਆਇਓ ਸ਼ਰਨ ਤਿਉਹਾਰੇ, ਹੇ ਮਹਾਰਾਜ ਸਗਲ ਦੁਆਰ ਕੋ ਛਾੜਕਾ ਗਹੀ ਤਿਉਹਾਰੋ ਦੁਆਰ, ਬਾਣੀ ਗਹੀ ਕੀ ਲਾਜ ਅਸ ਗੋਬਿੰਦ ਦਾਸ ਤਿਉਹਾਰ। ਜਿਸਨੇ ਵੀ ਸ਼ਰਨ ਲਈ ਹੋਏ ਵਾਹਿਗੁਰੂ ਤੇਰੀ, ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸੇ ਸੁਖੀਏ ਪ੍ਰਭ ਸ਼ਰਣੀ, ਉਹ ਤੇਰੀ ਸ਼ਰਨ ਵਿੱਚ ਪੈਣ ਕਰਕੇ ਸੁਖੀਏ ਸੁੱਖ ਵਾਲੇ ਹੋ ਗਏ।
ਨਰ ਦਿਸਰਿਆ ਪੁਰਖ ਵਿਦਾਤਾ,
ਇਹਦੇ ਉਲਟ ਜਿਹੜੇ ਮਨਮੁੱਖ ਨੇ ਜਿਹਨਾਂ ਨੂੰ ਵਿਧੀ ਦਾ ਰਚਨ ਵਾਲਾ ਵਿਦਾਤਾ ਪਰਮੇਸ਼ਰ ਕੋ ਆਦਿਕ ਨਰਕਾਂ ਤੋਂ ਰੱਖ ਰੱਖਿਆ ਕਰਨ ਵਾਲਾ ਪੁਰਸ਼ਾਰਥ ਦੇ ਧਾਰਨ ਵਾਲਾ ਪੁਰਸ਼ ਪਰਮੇਸ਼ਰ ਵਾਹਿਗੁਰੂ ਜੀ ਹੈ, ਜਿਸ ਨੂੰ ਉਹ ਵਿਸਰਿਆ ਗਾ ਭੁੱਲ ਗਿਆ ਹੈ।
ਤੇ ਦੁਖੀਆ ਮਹਿ ਗਣਨੇ,
ਉਹ ਦੁਖੀਆਂ ਦੇ ਵਿੱਚ ਉਹਨਾਂ ਦੀ ਗਿਣਤੀ ਹੁੰਦੀ ਹੈ। ਜਿਵੇਂ ਨੇਪਾਲਪੁਰ ਦੇ ਰਹਿਣ ਵਾਲਾ ਤੋੜੀ ਵੇਖੋ, ਜਿਸ ਵੇਲੇ ਸਤਿਗੁਰੂ ਜੀ ਨੇ ਸ਼ਬਦ ਉਚਾਰਨ ਕਰਕੇ ਵੀ ਉਹ ਤਪਤਾ ਹੈ ਬਾਰੋ ਬਾਰ, ਤਪ ਤਪ ਖਪਾ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜੇ ਪੱਕਾ ਰੋਗੀ ਦਿਲ ਲਾਏ। ਮਹਾਰਾਜ ਨੇ ਜਿਸ ਜਲ ਚ ਆਪ ਇਸ਼ਨਾਨ ਕੀਤਾ ਉਸੇ ਜਲ ਚ ਉਹਦਾ ਇਸ਼ਨਾਨ ਕਰਕੇ ਕੋੜ ਦਾ ਰੋਗ ਮੇਟ ਦਿੱਤਾ। ਤਾਂ ਉਸਨੇ ਆਪਣੀ ਵਿਥਿਆ ਦੱਸੀ, ਮਹਾਰਾਜ ਮੈਂ ਇਸ ਇਲਾਕੇ ਦਾ ਸਭ ਤੋਂ ਅਮੀਰ ਸੀ, ਪਰ ਨਾਮ ਭੁੱਲਣ ਕਰਕੇ ਕੁਸੰਗਤ ਹੋਣ ਕਰਕੇ ਆ ਮੈਨੂੰ ਅਸਾਧ ਰੋਗ ਲੱਗੇ। ਜਿੱਦਾਂ ਮਰਜ਼ੀ ਅਮੀਰ ਹੋਵੇ, ਜਿੱਦਾਂ ਮਰਜ਼ੀ ਵੀ ਧਨਾੜ ਪਦਾਰਥਾਂ ਵਾਲਾ ਹੋਵੇ, ਜੇ ਨਾਮ ਚੇਤੇ ਨਹੀਂ ਹੈ, ਨਾਮ ਨਹੀਂ ਜਪਦਾ, ਤਾਂ ਮਹਾਰਾਜ ਕਹਿੰਦੇ ਉਹਨੂੰ ਦੁਖੀਆਂ ਚ ਗਿਣੋ। ਸੱਤ ਘਰੇ ਦੇ ਰਹਿਣ ਵਾਲਾ, ਮਿੰਟ ਕੁਮਰੀ ਜ਼ਿਲ੍ਹੇ ਦੇ ਵਿੱਚ ਸੱਤ ਘਰਾ ਇੱਕ ਪਿੰਡ ਹੈ, ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਦੋਂ ਉੱਥੇ ਜਾਂਦੇ, ਜਗਤ ਜੀਆਂ ਨੂੰ ਤਾਰਦੇ ਆ, ਇੱਕ ਸ਼ਾਹੂਕਾਰ ਦੀ ਦੁਕਾਨ ਮੂਹਰੇ ਬੈਠਦੇ ਆ। ਭਾਈ ਮਰਦਾਨਾ ਵੇਖ ਕੇ ਦੁਕਾਨ ਦੇ ਵਿੱਚ ਵੀ ਸ਼ਾਹੂਕਾਰ ਵੱਡੀ ਗੱਡੀ ਤੇ ਬੈਠਾ ਹੈ, ਸਰਹਾਣਾ ਢੋਲ ਲਾਉਣ ਨੂੰ, ਆਸਰਾ ਲਾਉਣ ਨੂੰ ਸਰਹਾਣਾ ਲਾਇਆ ਹੋਇਆ, ਨੌਕਰ ਚਾਕਰ ਨੇ, ਬੜੇ ਲੋਕ ਗਾਹਕ ਨੇ। ਵੇਖ ਕੇ ਖੁਸ਼ ਹੋ ਕੇ ਭਾਈ ਮਰਦਾਨਾ ਕਹਿੰਦਾ, ਮਹਾਰਾਜ ਇਹਦੇ ਵਰਗਾ ਸੁਖੀ ਬੰਦਾ ਨਹੀਂ ਕੋਈ ਹੋਣਾ। ਜਨਮ ਸਾਥੀ ਚ ਜੇਕਰ ਆਉਂਦਾ, ਮਹਾਰਾਜ ਕਹਿਣ ਲੱਗੇ, ਮਰਦਾਨੇ ਆ ਤੈਨੂੰ ਭਲੇਖ ਹੈ, ਇਹਦੇ ਵਰਗਾ ਕੋਈ ਦੁਖੀ ਨਹੀਂ ਹੈ। ਕਹਿੰਦਾ, ਮਹਾਰਾਜ ਨਹੀਂ, ਤੁਸੀਂ ਦੇਖੋ ਤਾਂ ਕਿੰਨੇ ਲੋਕ ਇਹਦੇ ਗਾਹਕ ਦੁਕਾਨ ਤੇ ਆ ਰਹੇ ਨੇ, ਸਮਾਨ ਖਰੀਦ ਕੇ ਜਾ ਰਹੇ ਹੈ, ਕਿੰਨੀ ਮਾਇਆ ਦੇ ਕੋਲ ਕਿੰਨਾ ਪਦਾਰਥ ਹੈ, ਕਿੰਨਾ ਸੁੱਖ ਨਾਲ ਆਰਾਮ ਨਾਲ ਬੈਠਾ ਹੈ। ਮਹਾਰਾਜ ਕਹਿੰਦੇ, ਇਹਦਾ ਹੱਸਦਾ ਮੁਕੜਾ ਨਾ ਵੇਖ, ਇਹਦੇ ਲਿਸਕ ਪੁਸ਼ਕ ਵਾਲੇ ਕੱਪੜੇ ਨਾ ਵੇਖ, ਇਹਦੇ ਅੰਦਰ ਨੂੰ ਖੋਲ ਕੇ ਵੇਖ। ਕਹਿੰਦਾ, ਮਹਾਰਾਜ ਮੈਨੂੰ ਨਹੀਂ ਯਕੀਨ ਆਉਂਦਾ। ਮਹਾਰਾਜ ਕਹਿੰਦੇ, ਨਹੀਂ ਯਕੀਨ ਆਉਂਦਾ, ਮਰਦਾਨਿਆ ਫਿਰ ਜਾ ਕੇ ਪੁੱਛ ਲੈ। ਜਦੋਂ ਜਾ ਕੇ ਪੁੱਛਿਆ ਵੀ ਸੇਠ ਜੀ, ਮੇਰੇ ਮੁਰਸ਼ਦ ਆਏ ਨੇ ਗੁਰੂ ਨਾਨਕ ਸੱਚੇ ਸਰਕਾਰ ਨਿਰੰਕਾਰ, ਮੈਂ ਉਹਨਾਂ ਨੂੰ ਕਿਹਾ ਵੀ ਤੂੰ ਸਭ ਤੋਂ ਸੁਖੀ ਆ, ਉਹ ਕਹਿੰਦੇ ਨਹੀਂ ਤੂੰ ਸਭ ਤੋਂ ਦੁਖੀ ਹੈ। ਜਦੋਂ ਉਹਨੇ ਇਹ ਸ਼ਬਦ ਸੁਣਿਆ ਵੀ ਤੂੰ ਸਭ ਤੋਂ ਸੁਖੀ ਆ, ਭੁੱਬ ਮਾਰ ਕੇ ਰੋ ਪਿਆ। ਭਾਈ ਮਰਦਾਨਾ ਹੈਰਾਨ ਹੋ ਗਿਆ ਵੀ ਜਿਹੜਾ ਹਸੂ ਹਸੂ ਕਰਦਾ ਚਿਹਰਾ ਸੀ, ਇਹ ਤਾਂ ਗੁਰੂ ਨਾਨਕ ਸਾਹਿਬ ਦੀ ਗੱਲ ਸੱਚੀ ਆ ਵੀ ਦਿਖਾਵੇ ਮਾਤਰ ਹੀ ਹਸੂ ਹਸੂ ਕਰਦਾ, ਅੰਦਰੋਂ ਤਾਂ ਬੜਾ ਦੁਖੀ ਜਾਪਦਾ, ਭੁੱਬ ਮਾਰ ਕੇ ਰੋ ਪਿਆ। ਪੁੱਛਣ ਲੱਗਿਆ, ਸੇਠ ਜੀ ਰੋ ਕਿਉਂ ਰਹੇ ਹੋ? ਕਹਿਣ ਲੱਗਿਆ, ਪੁਰਖਾ ਐਸਾ ਤੇਰਾ ਕੌਣ ਮੁਰਸ਼ਦ ਆ ਜਿਹਨੇ ਮੇਰੇ ਹਿਰਦੇ ਦੀ ਜਾਣ ਲਈ, ਮੈਨੂੰ ਤਾਂ ਐਸਾ ਦੁੱਖ ਹੈ ਜਿਹੜਾ ਮੈਂ ਕਿਸੇ ਨੂੰ ਦੱਸ ਹੀ ਨਹੀਂ ਸਕਦਾ। ਭਾਈ ਮਰਦਾਨਾ ਕਹਿਣ ਲੱਗਿਆ, ਚੰਗਾ ਫਿਰ ਜਿਹਨੂੰ ਜਿਹੜਾ ਕੋਈ ਕਿਸੇ ਨੂੰ ਦੱਸ ਨਹੀਂ ਸਕਦਾ, ਉਹ ਮੇਰੇ ਮੁਰਸ਼ਦ ਨੂੰ ਦੱਸ ਕੇ ਸੁਖੀ ਹੋ ਜਾਂਦਾ ਹੈ। ਚੱਲ ਤੂੰ ਮੇਰੇ ਮੁਰਸ਼ਦ ਦੇ ਚਰਨਾਂ ਦੀ ਸ਼ਰਨ ਵਿੱਚ ਚੱਲ। ਭਾਈ ਮਰਦਾਨਾ ਜੀ ਦੇ ਨਾਲ ਸੇਠ ਆਇਆ, ਉਹ ਸੇਠ ਨੇ ਆ ਕੇ ਇਤਿਹਾਸ ਵਿੱਚ ਜੇਕਰ ਆਉਂਦਾ ਸਤਿਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ, ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਨੇ ਉਹਦੇ ਸਿਰ ਤੇ ਹੱਥ ਰੱਖਿਆ, ਉਹਦਾ ਹਿਰਦਾ ਠਾਰ ਹੋਇਆ। ਭਾਈ ਮਰਦਾਨਾ ਕਹਿਣ ਲੱਗਿਆ, ਮਹਾਰਾਜ ਇਹਨੇ ਮੈਨੂੰ ਤਾਂ ਦੱਸਿਆ ਨਹੀਂ, ਆਪ ਵੀ ਪੁੱਛੋ ਇਹਨੂੰ ਕੀ ਦੁੱਖ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪੁੱਛਿਆ, ਭਾਈ ਮਰਦਾਨੇ ਦੇ ਪੁੱਛਣ ਤੇ ਸਤਿਗੁਰੂ ਤਾਂ ਜਾਣ ਹੀ ਜਾਣ ਸੀ, ਉਹਨੇ ਆਪਣੀ ਐਸੀ ਵਿਥਿਆ ਦੱਸੀ ਜਿਹੜਾ ਕੋਈ ਪ੍ਰਗਟ ਤੌਰ ਤੇ ਕੋਈ ਦੱਸ ਹੀ ਨਹੀਂ ਸਕਦਾ। ਉਹਨੇ ਦੱਸਿਆ ਵੀ ਮੇਰੀ ਘਰਵਾਲੀ ਇੱਕ ਸਮੇਂ ਬਿਮਾਰ ਹੋ ਗਈ, ਅੰਤਲੇ ਸਮੇਂ ਤੁਸੀਂ ਉਹਨੇ ਮੈਥੋਂ ਬਚਨ ਲੈ ਲਿਆ ਵੀ ਅੱਗੇ ਤੂੰ ਵਿਵਾਹ ਨਹੀਂ ਕਰਾਏਗਾ। ਕਹਿਣ ਲੱਗਾ, ਮੈਂ ਬਚਨ ਦੇ ਦਿੱਤਾ ਪਰ ਮੇਰੀ ਘਰਵਾਲੀ ਨੂੰ ਯਕੀਨ ਨਾ ਆਇਆ। ਉਹਨੂੰ ਯਕੀਨ ਦਿਵਾਉਣ ਲਈ ਮੈਂ ਆਪਣੇ ਸਰੀਰ ਦਾ ਅੰਗ ਕੱਟ ਦਿੱਤਾ। ਕੁਝ ਸਮੇਂ ਬਾਅਦ ਕਹਿੰਦਾ, ਉਹਦੀ ਮੌਤ ਤਾਂ ਹੋਈ ਨਹੀਂ, ਠੀਕ ਹੋ ਗਈ ਪਰ ਉਹ ਵਿਭਚਾਰਨ ਹੋ ਗਈ, ਆਚਰਣ ਦੇ ਖਲਾਕ ਤੋਂ ਗਿਰ ਗਈ। ਹੁਣ ਮੈਂ ਦੁਖੀ ਹਾਂ, ਰੋਣਾ। सतगुरु महाराज कहन लगे तू अपने परिवार को बुला। उन्हें अपनी घरवाली को बुलाया तो सतगुरु जी ने जो बाणी च शब्द आउंदा ना सहंसर बाण दे इंद्र रो आया परशुराम रोदा घर आया आजा सरोदा पीख्या खाए ऐसी दरगा मिला सदाए रोदा राम निकाला भया। ये सारा शब्द सतगुरु जी ने उचारण करके वह बीबी का जरा अंदर का विकार से शांत कर दिता। तो नाम के चले बुला दिती सुरत टका दिती वो जिहड़ा सेठ से उन्हों भी सतगुरु महाराज ने एकाग्रता दे दिती बख्शिश कर दिती। सतगुरु जी ने जना दिता भी जिन्हों नाम विसरिया होया महाराज सच्चे पातशाह कहने दुखिया मैं जाननी देखण नूं भावें उन्होंने चेहरे किन्ने मर्जे हसू हसू करदे होण पर वह दुखी होंदे आ अंदरों बहुत दुखी है। दुनिया के उन्होंने गिनती आई
गुरु मान प्रभु बुलाई
भाई जिन्होंने गुरु की गल मन के गुरु का बचन मन के सिख्या मन के प्रभु के नाम लेवल आई है
महा आनंद रस कर
उन्होंने महा आनंद जोड़ा कदे भी नहीं मिटदा जिदे कदे घाटा नहीं पैंदा कदे टोटा नहीं आता ऐसा रस उन्होंने प्राप्त होया
प्रभु बिसार गुरु के बिमुखाई
महाराज कहते जिन्होंने प्रभु के नाम नसारे प्रभु की सिक्ख्या सतगुरु की सिक्ख्या नसारे गुरु तो बेमुख होए ने
नरक घोर नह परिया
वो घोर कही भयानक नरकों में पेंदे ने
बुलाया तित ही लागा
ब्रह्म दृष्टि द्वारा सतगुरु जी फरमाउंदे जीवां दे बस विच कुछ नहीं जिथे भी कर्मा अनुसार प्रभु ने किसी जीव न लाया उथे
लग्यातारा
वाहगुरु के हुक्म च सारी सृष्टि का वर्तारा वरत रहा
है संतन की
उन्होंने भाए प्रभु के प्यारे सास ग्रास नपन नाम जपन वाले प्रभु के प्यारे संतान की सह कही उन्होंने पगडंडी पकड़ी है उन्होंने सिक्ख्या से चले
है मगन चरनारा
उन्होंने हिरदे प्रभु के चरण वस गए है जिन्होंने किसी गुरमुख की नाम जपन वाले की सिक्ख्या मन लिया ना वो सिक्ख्या मन के नाम जपन लग गए नहीं पूछी गए है बार बार पूछी जाते हैं नाम जपना शुरू नहीं किया अक्सर साड़ी घाट असं पूछी आने रहा पर शुरू नहीं करते नाम जपना जिन्होंने नाम जपना शुरू कर लिया उन्होंने हिरदे च नाम बच जाता है। सतगुरु महाराज की कृपा नाल मुख वाक की विचार संपूर्ण हुई है। आओ जो लड़ीवार विचार पावन अंग 872 अंग ते राग गोंड दे विच चल रही है सरवण करिए
जैसे मंदिर में बल हर ना ठहरे
भगत कबीर जी का पावन शब्द सतगुरु जी फरमाते हैं जैसे मंदिर में जिमें मंदिर मकान दे विच सतगुरु जी कहते बल हर ना ठहरे बल हर का अर्थ सतीर सियाने शरीर बैठे हो पुराने समयां दे विच जिहड़ियां छत्तां सी वह बालिया दियां कानिया दियां सतीरां दियां होंदियां अजकल भावें सरिया सीमेंट गाडर पैन लग गए पर वह गाडर नहीं था पुराने लकड़ा के सतीर होंगे जिमें सतीर तो बिना कहने मकान नहीं टिकता
राम बिना कैसे पार उतर
इस तरह भाई नाम तो बिना किमें पार उतारा होगा इस तरह जिहड़ा अंतःकरण है वह अंतःकरण रूपी शरीर के सूखम शरीर के सतगुरु जी कहते भाई नाम रूपी प्राण बस गए नाम रूपी सतीर तो बिना किमें टिका होना है
बिना जल ना टिकावे
जिमें कुंभ घड़े तो बिना जल नहीं टिकता कई कहते जी तलावां च हैगा जल इत्थे कुंभ का अर्थ है कुंभ नाम है जल का भं नाम है आसरे का भाव जल का आसरा जल के आसरे तो बिना जिमें पानी जल नहीं टिकता
बिन ऐसे अवगत जावे
इवें गुरु धारे तो बिना भाई मनुख मुक्त नहीं हो सकता अवगत जाता गति नहीं होती गुरमंत्र हीणा सुजो प्राणी त्रिवंत जन्म भ्रष्ट मैं कूकरा सुख ਨੌਕਰਾ ਦਰਦ ਪਾ ਕਾਕਾ ਸਰਪਨਾ ਟੁਲਖਲ ਹੈ। ਜਿਹਨੇ ਗੁਰੂ ਦਾ ਮੰਤਰ ਨਹੀਂ ਲਿਆ, ਗੁਰੂ ਵਾਲਾ ਨਹੀਂ ਬਣਿਆ, ਅੰਮ੍ਰਿਤ ਨਹੀਂ ਛਕਿਆ, ਗੁਰੂ ਨਹੀਂ ਧਾਰਨ ਕੀਤਾ, ਗੁਰਮੰਤਰ ਲੈ ਕੇ ਗੁਰਮੰਤਰ ਦਾ ਅਭਿਆਸ ਨਹੀਂ ਕੀਤਾ, ਉਹ ਇੰਨੀਆਂ ਦੂਰੀਆਂ ਭੋਗਣੀਆਂ ਪੈਂਦੀ। ਇਸ ਲਈ ਕਿਹਾ ਨਾ ਸਤਿਗੁਰ ਵੱਧ ਨੂੰ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾ ਗੁਰਾ। ਸਤਿਗੁਰੂ ਦਾ ਹੁਕਮ ਹੈ ਨਿਗੁਰੇ ਬਣੇ ਦੀ ਜੂਠ ਲਾਓ, ਨਹੀਂ ਤਾਂ ਇੰਨੀਆਂ ਦੂਰੀਆਂ ਭੋਗਣੀਆਂ ਪੈਣੀਆਂ ਹੈ। ਹੁਕਮ ਹੋਵੇਗਾ ਧਰਮ ਰਾਜ ਦਾ ਤੈਨੂੰ ਭੇਜਿਆ ਸੀ ਸੰਸਾਰ 'ਚ, ਤੂੰ ਨਿਗੁਰੇ ਹੀ ਰਹੇ ਜਾ, ਹੁਣ ਤੂੰ ਇਹ ਦੂਣਾ ਭੋਗ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜਿਹਨੇ ਗੁਰੂ ਨੂੰ ਧਾਰਿਆ, ਗੁਰੂ ਤੋਂ ਬਿਨਾਂ ਉਹਦੀ ਗਾਤ ਨਹੀਂ ਹੁੰਦੀ, ਅਵਗਤ ਹੀ ਜਾਂਦਾ
ਰਾਮ ਨਾ ਚੇਤਾ।
ਐਸੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਸਰੀਰ ਕਿਸ ਅਰਥ ਅਨੁਸਾਰ ਗਏ ਬਾਲ ਗਏ, ਐਸੀਆਂ ਚੇਤਵਣੀਆਂ ਐਸੇ ਫੁਰਨੇ ਜਿਹੜੇ ਨਾਮ ਨੀ ਜਪਣ ਦਿਆਂਦਾ, ਉਹਨਾਂ ਨੂੰ ਸਾੜ
ਦੇ।
ਪਾਤਸ਼ਾਹ ਜੀ ਕਹਿੰਦੇ ਭਾਈ ਇਹ ਸੰਸਾਰ ਰੂਪੀ ਖੇਤ ਦੇ ਵਿੱਚ ਜਿਹਨਾਂ ਦਾ ਤਨ ਵੀ ਮਨ ਵੀ ਬਕਾਰਾ ਜੀ ਲੱਗਿਆ ਰਹਿੰਦਾ ਹੈ, ਉਹ ਐਸੇ ਬਕਾਰੀ ਫੁਰਨਿਆਂ ਨੂੰ ਭਾਈ ਸਾੜ ਦਿਓ, ਮੇਟ ਦਿਓ, ਬ੍ਰਹਮ ਅਗਨ ਦੁਆਰਾ ਉਹਨਾਂ ਨੂੰ ਸਾੜ ਕੇ ਮੇਟ ਕੇ ਨਾਮ ਚ ਚਿੱਤ ਲਾ
ਲਓ।
ਵਿਸਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ
ਐਸੇ ਹਲ ਹਰ ਬਿਨਾ ਜ਼ਮੀਨ ਨਹੀਂ ਬੋਈ ਹੈ।
ਜਿਵੇਂ ਕਿਰਸਾਨ ਤੋਂ ਬਿਨਾ, ਹਲ ਤੋਂ ਬਿਨਾ ਜ਼ਮੀਨ ਬੋਈ ਹੈ, ਭਾਵ ਜ਼ਮੀਨ ਬਾਹੀ ਨਹੀਂ ਜਾਂਦੀ, ਬੀਜੀ ਨਹੀਂ ਜਾਂਦੀ।
ਸੂਤ ਬਿਨਾ ਕੈਸੇ ਮਣੀ ਪਰੋਈ ਹੈ,
ਸੂਤ ਤੋਂ ਬਿਨਾ ਧਾਗੇ ਤੋਂ ਬਿਨਾ ਕਿਵੇਂ ਮਣਕੇ ਪਰੋਏ ਜਾ ਸਕਦੇ ਆ ਮਾਲਾ ਵਿੱਚ। ਸਾਧੂ ਦੀ ਘੁੰਡੇ ਰੂਪੀ ਜੁਗਤੀ ਤੋਂ ਬਿਨਾਂ, ਜੁਗਤੀ ਕੀ ਹੈ, ਪੰਜਾਂ ਪਿਆਰਿਆਂ ਨੂੰ ਨਾਮ ਦੀ ਜੁਗਤੀ ਦਿੱਤੀ ਹੈ, ਉਹ ਜੁਗਤੀ ਤੋਂ ਬਿਨਾਂ ਭਾਈ ਮਨੁੱਖ ਅਵਗਤੀ ਜਾਂਦਾ, ਗਤੀ ਨਹੀਂ ਹੁੰਦੀ।
ਐਸੇ ਮਾਤ ਪਿਤਾ ਬਿਨ ਬਾਲ ਨਾ ਹੋਈ,
ਜਿਵੇਂ ਮਾਤਾ ਤੇ ਪਿਤਾ ਦੇ, ਮਾਂ ਕੇ ਰਗਤ ਪਿਤਾ ਬਿੰਦ ਧਾਰਾ, ਮਾਤਾ ਤੇ ਪਿਤਾ ਦੇ ਸੰਯੋਗ ਤੋਂ ਬਿਨਾਂ ਬਾਲਕ ਦੀ ਉਤਪਤੀ ਨਹੀਂ ਹੁੰਦੀ।
ਬਿੰਦ ਬਿਨਾਂ ਕੈਸੇ ਕੱਪੜੇ ਧੋਈ,
ਬਿੰਬ ਤੋਂ ਭਾਵ ਜਾਲ, ਪਾਣੀ ਤੋਂ ਬਿਨਾਂ ਕਹਿੰਦੇ ਕੱਪੜੇ ਕਿਵੇਂ ਧੋਤੇ ਜਾ ਸਕਦੇ ਆ, ਭਾਵ ਨਹੀਂ ਧੋਤੇ ਜਾ ਸਕਦੇ।
ਬਿਨਾਂ ਕੈਸੇ ਅਸਵਾਰ,
ਮਹਾਰਾਜ ਕਹਿੰਦੇ ਕੋਈ ਕਵੇ ਵੀ ਮੈਂ ਅਸਵਾਰ ਹਾਂ, ਅਸਵਾਰ ਹਾਂ, ਕੋਈ ਪੁੱਛੇ ਵੀ ਤੂੰ ਘੋੜੇ 'ਤੇ ਤਾਂ ਚੜਿਆ ਨਹੀਂ, ਕਾਹਦਾ ਅਸਵਾਰ ਹੈ, ਤੇਰੇ ਥੱਲੇ ਕੋਈ ਗੱਡੀ ਤਾਂ ਹੈ ਜੀ, ਕਾਹਦਾ ਤੂੰ ਅਸਵਾਰ ਹੈ, ਗੱਡੀ ਤੋਂ ਬਿਨਾਂ, ਅਸਵਾਰੀ ਤੋਂ ਬਿਨਾਂ, ਘੋੜੇ ਤੋਂ ਬਿਨਾਂ ਕਾਹਦਾ ਅਸਵਾਰ ਹੈ।
ਸਾਧੂ ਬਿਨ ਨਾਹੀ ਦਰਬਾਰ,
ਇਸੇ ਤਰ੍ਹਾਂ ਗੁਰੂ ਤੋਂ ਬਿਨਾਂ, ਪੂਰੇ ਪੁਰਖ ਤੋਂ ਬਿਨਾਂ ਉਹਦੇ ਦਰਬਾਰ ਸੱਚਖੰਡ ਦੇ ਵਿੱਚ ਥਾਂ ਨਹੀਂ ਮਿਲਦੀ, ਢੋਈ ਨਹੀਂ ਮਿਲਦੀ ਹੈ।
ਐਸੇ ਬਾਜੇ ਬਿਨ ਨਹੀਂ ਲੀਜੇ ਫੀਰੀ,
ਜਿਵੇਂ ਕਹਿੰਦੇ ਕੋਈ ਕਹੇ ਵੀ ਮੈਂ ਨੱਚੂੰਗਾ ਤਾਲ ਦੇ ਵਿੱਚ, ਪਰ ਜਿੰਨਾ ਚਿਰ ਬਾਜਾ ਨਹੀਂ ਵੱਜਦਾ, ਕੋਲੇ ਸਾਜ ਨਹੀਂ ਵੱਜਦਾ, ਉਹ ਤਾਲ ਦਾ ਗਿਆਨ ਕਿਵੇਂ ਹੋਊਗਾ। ਬਾਜੇ ਤੋਂ ਬਿਨਾਂ ਜਿਵੇਂ ਕਹਿੰਦੇ ਤਾਲ ਦੇ ਵਿੱਚ ਨੱਚਿਆ ਨਹੀਂ ਜਾ
ਸਕਦਾ।
ਜਿਵੇਂ ਖਸਮ ਤੋਂ ਸੁੱਟਲ ਜਿਹੜੀ ਇਸਤਰੀ ਹੈ, ਦੁਹਾਗਣ ਹੈ, ਉਹ ਥਾਂ ਥਾਂ ਮੂੰਹ ਮਾਰਦੀ ਆ, ਥਾਂ ਥਾਂ ਭਟਕਦੀ ਆ, ਭਰਮਦੀ ਆ,
ਕਬੀਰੇ ਕਹਿ ਕਰ ਕਰਨਾ।
ਇਸੇ ਤਰ੍ਹਾਂ ਕਹਿੰਦੇ ਜਿਹੜਾ ਮਨਮੁੱਖ ਆ, ਉਹ ਥਾਂ ਥਾਂ ਭਟਕਦਾ, ਦੁਆਰਿਆਂ ਦੁਆਰ ਸਵਾਨ ਜਾਂ ਫਿਰਤ, ਜਿਵੇਂ ਦੁਆਰਿਆਂ ਦੁਆਰਿਆਂ ਤੇ ਕਹਿੰਦੇ ਕੁੱਕਰ ਕੁੱਤਾ ਮੂੰਹ ਮਾਰਦਾ ਫਿਰਦਾ, ਇਵੇਂ ਜੀ ਮਨਮੁੱਖ ਭਟਕਦਾ ਗੁਰੂ ਤੋਂ ਬਿਨਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਸੇ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਕਹਿ ਕਬੀਰ ਇੱਕ ਹੈ, ਇੱਕ ਹੈ ਇੱਕ ਤੋਂ ਭਾਵ, ਜਿਸ ਇੱਕ ਦੇ ਸਾਨੂੰ ਲੜ ਲਾਇਆ, ਇੱਕ ਓਅੰਕਾਰ ਸਾਨੂੰ ਬਖਸ਼ਿਸ਼ ਕੀਤਾ, ਕਿਉਂਕਿ ਪਹਿਲਾਂ ਓਮ ਸ਼ਬਦ ਜਿਹੜਾ ਸੀ, ਓਮ ਸੀ, ਉਹ 33 ਕਰੋੜ ਦੇਵਤਿਆਂ ਦਾ ਵਾਚਕ ਸੀ। ਉਹ ਕਹਿੰਦੇ ਸੀ ਇੱਕ ਪੈਦਾ ਕਰਨ ਵਾਲਾ ਬ੍ਰਹਮਾ ਹੈ, ਇੱਕ ਪਾਲਣ ਵਾਲਾ ਵਿਸ਼ਨੂੰ ਹੈ, ਇੱਕ ਲੈਤਾ ਕਰਨ ਵਾਲਾ ਕਹਿੰਦੇ ਸ਼ਿਵਜੀ ਹੈ। ਮਹਾਰਾਜ ਕਹਿੰਦੇ ਨਹੀਂ ਭਾਈ, ਏਕਾ ਮਾਈ ਜੁਗਤ ਜਾਈ ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਜੇ ਤੁਸ ਭਾਵਾ ਤਿਵਾ ਚਲਾਵਾ, ਜੇ ਹੋਵੇ ਫਰਮਾਨ, ਉਹ ਵੇਖਾ ਉਹ ਵਾਹਿਗੁਰੂ ਇਹਨਾਂ ਨੂੰ ਵੇਖਦਾ, ਉਹ ਇੱਕ ਹੈ ਵੇਖਣ ਵਾਲਾ, ਉਹਨੂੰ ਇਹਨਾਂ ਨਜ਼ਰ ਨਾ ਆਵੇ ਪਰ ਇਹਨਾਂ ਨੂੰ ਉਹ ਦੀਨਾ ਨਹੀਂ ਹੈ, ਬਹੁਤਾ ਉਹ ਵਿਧਾਨ ਹੈ, ਬੜੀ ਇਹ ਚਰਜ ਗੱਲ ਹੈ। ਉਹ ਨਾ ਤਿੰਨ ਰੂਪ ਹੈ ਨਾ 33 ਕਰੋੜ ਰੂਪ ਹੈ, ਮਹਾਰਾਜ ਕਹਿੰਦੇ ਉਹ ਤਾਂ ਇੱਕ ਹੈ, ਉਸੇ ਇੱਕ ਨੂੰ ਇੱਕ ਹੈ ਕਰਨਾ, ਉਸੇ ਇੱਕ ਨੂੰ ਕਰ ਤੂੰ, ਜਿਵੇਂ ਸੁਹਾਗਣ ਇੱਕ ਪਤੀ ਨੂੰ ਕਰਦੀ ਹੈ ਨਾ, ਤਾਂ ਉਮਰ ਸੁਹਾਗਣ ਰਹਿੰਦੀ ਇੱਕ ਪਤੀ ਦੇ ਆਸਰੇ ਰਹਿੰਦੀ ਹੈ, ਆਚਰਣ ਚ ਪੂਰੀ ਰਹਿੰਦੀ ਹੈ, ਪਤੀ ਪ੍ਰਤਾ ਧਰਮ ਚ ਪੱਕੀ ਰਹਿੰਦੀ ਹੈ। ਇਵੇਂ ਤੂੰ ਇੱਕ ਵਾਹਿਗੁਰੂ ਦੀ ਸ਼ਰਨ ਲੈ, ਮਨ ਕਰਕੇ ਉਹ ਇੱਕ ਦੀ ਰੋਕ ਲੈ, ਇੱਕ ਨੂੰ ਧਾਰਨ ਕਰ।
ਗੁਰਮੁਖ ਹੋਏ ਬਹੁਰ ਨਹੀਂ ਮਰਨਾ।
ਹਾਂ, ਜਿਹੜਾ ਗੁਰਮੁਖ ਹੋ ਗਿਆ ਗੁਰੂ ਦੇ ਮੁਖ ਦੁਆਰਾ, ਜਿਹਨੇ ਨਾਮ ਲੈ ਕੇ ਨਾਮ ਨੂੰ ਜਪਿਆ, ਗੁਰਮੁਖ ਅਵਸਥਾ ਦਾ ਧਾਰਨੀ ਹੋ ਗਿਆ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ, ਜਿਹਦੀ ਐਸੀ ਅਵਸਥਾ ਬਹੁਰ ਨਹੀਂ ਮਰਨਾ, ਉਹ ਫਿਰ ਜੰਮਣ ਮਰਨ ਦੇ ਚੱਕਰ ਤੇ ਨਿਕਲ ਜਾਂਦਾ ਹੈ। ਇਹ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਨੂੰ ਬਖਸ਼ਿਸ਼ ਕਰਕੇ ਕਰਵਾਈ ਹੈ। ਵਿਚਾਰ ਕਰਦੇ ਆ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਜਾਂਦੀਆਂ। ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣ ਦਾ ਬਖਸ਼ ਲੈਣਾ ਜੀ, ਅੱਗੇ ਤੋਂ ਕਿਰਪਾ ਕਰਨੀ ਜੀ।
ਜੈਸੇ ਬਾਜੇ ਬਿਨ ਨਹੀਂ ਲੀਜੈ ਫੇਰੀ, ਖਸਮ ਦੁਹਾਗਨ ਤ